दंडवत बंदन अनेक बार सर्व कला समरथ डोलन तेरा खा प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास याही कुल ते प्रगट होए ताही कुल को नाम पुन द्वादश गुरिंद का मेरी है प्रणाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुँच चुका है कि सतगुरु हरगोबिंद सच्चे पातशाह जी नानक मत्ते नूं जान लगे ने कौलों नूं जाके मिले तो सतगुरु सच्चे पातशाह जी ने कौलों नूं आख्या कि साडा तेनों रोज़ इस तरीके दे नाल दर्शन होया करेगा। कल इतों तक कथा पहुँची सी अज इतों अगे मैं प्रारंभ करदा। हे सूखम अंगी तर तीर आवे कितक दिवस मैं तीर। सतगुरु हरगोबिंद सच्चे पातशाह जी ने आख्या कि हे कोमल अंगा वालिए तू धीरज नूं धारण करके रख थोड़े दिनों तो बाद असीं वापस इत्थे पहुँच जावांगे। सुन हरखी गुर धीरज दीन निकस वहर पुन त्यारी कीन। ग्रंथाकार भाई संतोख सिंह जी लिखते ने जदों इस तरीके दे नाल सतगुरु हरगोबिंद सच्चे पातशाह जी ने धीरज दिता ते सुन के सतगुरां दे बचनां नूं कौलां खुश होई है फिर सतगुरु सच्चे पातशाह जी बाहर आए ने ते तैयारी कीती। कुछ कसैन ब्रिद के ढिग छोरी गम ने श्री हरि मंदर योरी। थोड़ी जी सैना बाबा बुढ़ा जी दे कोल छड़ी है और इस तों बाद नमस्कार करन दे वास्ते हरि मंदर दे वल चले गए। बंदन करी प्रदक्षिणा जाए खरे होए अरदास कराए। हरि मंदिर दे विच जाके नमस्कार कीती है फिर उस दियां परिक्रमा कीतियां ने ते फिर खड़े होके अरदास कीती। कहियो निकस कर इत त्रिण थोरे दुर्बल तन होए सब कोरे। ਜਦੋਂ ਹਰਿ ਮੰਦਰ ਦੇ ਵਿੱਚੋਂ ਨਮਸਕਾਰ ਕਰਕੇ ਬਾਹਰ ਆਏ ਤੇ ਫਿਰ ਬਾਬਾ ਬੁੱਢਾ ਜੀ ਨੂੰ ਕਹਿੰਦੇ ਨੇ ਇਤ ਤ੍ਰਿਣ ਥੋਰੇ ਕਿ ਬਾਬਾ ਜੀ ਇਸ ਅੰਮ੍ਰਿਤਸਰ ਨਗਰੀ ਦੇ ਵਿੱਚ ਜਿਹੜਾ ਘਾਹ ਹੈ ਨਾ ਉਹ ਥੋੜ੍ਹਾ ਹੈ ਦੁਰਬਲ ਤਨ ਹੋਏ ਹੈ ਸਭ ਘੋੜੇ। ਵੇਖੋ ਸਾਰਿਆਂ ਘੋੜਿਆਂ ਦੇ ਜਿਹੜੇ ਸਰੀਰ ਨੇ ਨਾ ਉਹ ਬੜੇ ਕਮਜ਼ੋਰ ਹੋ ਗਏ ਨੇ। ਜਾਂ ਤੇ ਸੰਗ ਚਲੋ ਜੇ ਹੈ ਸਭ ਕਰਤਾਰ ਪੁਰੇ ਪਟ ਰਹਿ। ਇਸ ਕਰਕੇ ਸਤਿਗੁਰਾਂ ਨੇ ਆਖਿਆ ਕਿ ਸਾਰੇ ਦੇ ਸਾਰੇ ਸਾਡੇ ਨਾਲ ਹੀ ਚੱਲੋ ਸਾਰੇ ਜਿਹੜੇ ਪੱਟ ਨੇ ਨਾ ਉਹ ਮੰਨੋ ਕਿ ਕਰਤਾਰਪੁਰ ਨਗਰੀ ਦੇ ਵਿੱਚ ਇੱਥੋਂ ਜਾ ਕੇ ਟਿਕਣਗੇ। ਬੀਚ ਦੁਆਬੇ ਤ੍ਰਿਣ ਤਹਿ ਕਨੇ ਹੋਹੇ ਪੁਸ਼ਟ ਹੈ ਪੱਟ ਸੁਖ ਸਣੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਕਰਤਾਰਪੁਰ ਨਗਰ ਦੁਆਬੇ ਦੇ ਵਿੱਚ ਹੈ ਔਰ ਦੁਆਬੇ ਦੇ ਵਿੱਚ ਮੰਨੋ ਕਿ ਘਾਹ ਪੱਠੇ ਦੀ ਕੋਈ ਕਮੀ ਨਹੀਂ ਹੈ ਇਸ ਕਰਕੇ ਸਾਰੇ ਦੇ ਸਾਰੇ ਘੋੜਿਆਂ ਦੇ ਸਮੇਤ ਉੱਥੇ ਰਹਿਣਗੇ। ਘੋੜਿਆਂ ਨੂੰ ਮੰਨੋ ਕਿ ਮਨ ਪਾਉਂਦਾ ਘਾਹ ਮਿਲੇਗਾ, ਇਸ ਕਰਕੇ ਸਾਰੇ ਘੋੜੇ ਤੇ ਸਾਰੇ ਸੂਰਮੇ ਵੀ ਸੁੱਖ ਦੇ ਨਾਲ ਰਹਿਣਗੇ। ਇਮ ਸਲਾਹ ਕਰ ਚੜੇ ਤੁਰੰਗ, ਸੈਨਾ ਸਕਲ ਅਰੂੜੀ ਸੰਗ। ਇਸ ਤਰ੍ਹਾਂ ਦੀ ਸਲਾਹ ਕਰਕੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਹੈ, ਸਾਰੀ ਦੀ ਸਾਰੀ ਸੈਨਾ ਸਤਿਗੁਰਾਂ ਦੇ ਨਾਲ ਚੱਲੀ। ਕਰਿਓ ਚਲਣ ਮਾਰਗ ਦਿਨ ਚਾਰ, ਆਏ ਪਹੁੰਚੇ ਪੁਰ ਕਰ ਤਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਆਖਰਕਾਰ ਕਰਤਾਰਪੁਰ ਨਗਰ ਦੇ ਵਿੱਚ ਪਹੁੰਚ ਗਏ। ਡੇਰਾ ਕਰਿਓ ਆਪਣੇ ਥਾਨ, ਸੁਖ ਸੋ ਕਰਕੇ ਖਾਣ ਰੋ ਪਾਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ, ਆਪਣੀ ਜਗ੍ਹਾ ਦੇ ਉੱਤੇ ਸੁੱਖ ਦੇ ਨਾਲ ਪ੍ਰਸ਼ਾਦ ਪਾਣੀ ਛਕਿਆ, ਕਿਉਂਕਿ ਕਰਤਾਰਪੁਰ ਨਗਰੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਸਾਈ ਸੀ, ਇਸ ਕਰਕੇ ਇਹਨਾਂ ਦੀ ਪਹਿਲਾਂ ਹੀ ਜਗ੍ਹਾ ਸੀ। ਸਕਲ ਚਮੂ ਬਸ ਹੈ ਅਬ ਇਹਾਂ, ਯਾਂ ਤੇ ਗੁਰ ਮੁਕਾਮ ਕਰ ਤਹਾਂ। ਸਾਰੀ ਦੀ ਸਾਰੀ ਸੈਨਾ ਇੱਥੇ ਹੀ ਟਿਕੇਗੀ, ਇਸ ਕਰਕੇ ਮੰਨੋ ਕਿ ਗੁਰੂ ਜੀ ਨੇ ਉਸ ਜਗ੍ਹਾ ਦੇ ਉੱਤੇ ਮੁਕਾਮ ਕੀਤਾ, ਡੇਰਾ ਲਾਇਆ। ਭਾਈ ਪੋਰ ਬੜ ਲੱਗਿਓ ਦੀਵਾਨ, ਗਾਏ ਰਬਾਬੀ ਸ਼ਬਦ ਮਹਾਨ। ਜਦੋਂ ਅਗਲਾ ਸਵੇਰਾ ਹੋਇਆ ਤੇ ਮੰਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਸਭਾ ਸਜਾਈ ਹੈ, ਜਿਸ ਸਭਾ ਦੇ ਵਿੱਚ ਮੰਨੋ ਕਿ ਜਿਹੜੇ ਰਬਾਬੀ ਨੇ ਨਾ, ਉਹ ਗੁਰਬਾਣੀ ਦੇ ਸ਼ਬਦਾਂ ਨੂੰ ਗਾ ਰਹੇ ਨੇ। ਨਿਕਟ ਨਿਕਟ ਗਣ ਗ੍ਰਾਮ ਚੁਫੇਰੇ, ਸਭ ਮੈਂ ਸੁਧ ਪ੍ਰਗਟੀ ਇਹ ਬੇਰੇ। ਲਾਗੇ ਲਾਗੇ ਜਿੰਨੇ ਵੀ ਬਹੁਤ ਸਾਰੇ ਪਿੰਡ ਸਨ, ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਸਤਿਗੁਰਾਂ ਦੇ ਆਉਣ ਦੀ ਜਿਹੜੀ ਖਬਰ ਹੈ ਨਾ, ਉਹ ਫੈਲ ਗਈ। ਗੁਰ ਕਰਤਾਰਪੁਰੇ ਮੈਂ ਆਏ, ਸੁਣ ਸੁਣ ਦਰਸ਼ਨ ਕੋ ਲਲ ਚਾਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਦੇ ਵਿੱਚ ਪਹੁੰਚੇ ਹੋਏ ਨੇ, ਇਸ ਗੱਲ ਨੂੰ ਸੁਣ ਸੁਣ ਕੇ ਸਾਰੇ ਦਰਸ਼ਨਾਂ ਦੀ ਲਾਲਸਾ ਧਾਰਨ ਕਰਦੇ ਨੇ। ਲੈ ਲੈ ਸਭ ਅਕੋਰ ਸਮੁਦਾਈ, ਆਏ ਗੁਰੂ ਟਿਗ ਗਰੀਬ ਨਿਵਾਈ। ਲੈ ਲੈ ਕੇ ਆਪਣੇ ਵਿੱਤ ਦੇ ਮੁਤਾਬਕ ਭੇਟਾਵਾਂ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੀਆਂ ਨੇ, ਆਣ ਕੇ ਨਮਸਕਾਰਾਂ ਕੀਤੀਆਂ ਨੇ, ਆਪਣੀ ਧੌਣ ਨੂੰ ਹਰ ਇੱਕ ਨੇ ਨਿਭਾਇਆ। ਕਰੈ ਕਾਮਨਾ ਦਰਸ਼ਨ ਪਾਏ, ਪੂਰੇ ਉਰ ਕੀ ਲਖ ਸਮੁਦਾਏ। ਦਰਸ਼ਨਾਂ ਨੂੰ ਕਰਕੇ ਆਪਣੀ ਕਾਮਨਾ ਨੂੰ ਪੂਰਿਆਂ ਕਰਦੇ ਨੇ, ਜਿਨ੍ਹਾਂ ਨੇ ਪਹਿਲਾਂ ਮੰਗਾਂ ਮੰਗੀਆਂ ਹੁੰਦੀਆਂ ਨੇ, ਉਹਨਾਂ ਦੀਆਂ ਮੰਨੋ ਕਿ ਮੰਗਾਂ ਤਤਕਾਲ ਹੀ ਪੂਰੀਆਂ ਹੁੰਦੀਆਂ। ਮੀਰ ਵੱਡੇ ਸੁਗਰਾਮ ਕੋ ਨਾਮੂ, ਤਾਹਾਂ ਪਠਾਣ ਬਸੈ ਗਨ ਤਾਮੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਮੀਰ ਨਾਂ ਦਾ ਇੱਕ ਪਿੰਡ ਸੀ, ਜੋ ਕਿ ਕਰਤਾਰਪੁਰ ਦੇ ਲਾਗੇ ਸੀ। ਕਵੀ ਜੀ ਲਿਖਦੇ ਨੇ ਕਿ ਉਸ ਵੱਡੇ ਮੀਰ ਪਿੰਡ ਦੇ ਵਿੱਚ ਬਹੁਤ ਸਾਰੇ ਪਠਾਣਾਂ ਦੇ ਘਰ ਸਨ, ਬੜੇ ਪਠਾਣ ਉੱਥੇ ਵੱਸਦੇ ਸਨ। ਕਰਤ ਚਾਕਰੀ ਜਹ ਬਣ ਜਾਏ, ਆਇਦ ਵਿਦਿਆ ਸਦਾ ਕਮਾਏ। ਉਹਨਾਂ ਪਠਾਣਾਂ ਦਾ ਇਹ ਕੰਮ ਸੀ ਕਿ ਕਿਤੇ ਵੀ ਉਹਨਾਂ ਨੂੰ ਨੌਕਰੀ ਮਿਲ ਜਾਵੇ, ਉਹ ਨੌਕਰੀ ਕਰ ਲੈਂਦੇ ਸਨ, ਸ਼ਸਤਰ ਵਿਦਿਆ ਦਾ ਅਭਿਆਸ ਹਮੇਸ਼ਾ ਕਰਦੇ ਸਨ। ਤੈਨੂੰ ਸੁਣੀ ਹਰ ਗੋਬਿੰਦ ਆਏ, ਸੈਨਾ ਸੰਗ ਜਿਨੋ ਸਮੁਦਾਏ। ਕਵੀ ਜੀ ਲਿਖਦੇ ਨੇ ਕਿ ਉਹਨਾਂ ਪਠਾਣਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਦੇ ਵਿੱਚ ਪਹੁੰਚੇ ਹੋਏ ਨੇ, ਔਰ ਇਹ ਵੀ ਸੁਣਿਆ ਕਿ ਸਤਿਗੁਰਾਂ ਦੇ ਨਾਲ ਬਹੁਤੀ ਸਾਰੀ ਸੈਨਾ ਵੀ। ਕਰੀ ਸਲਾਹ ਚਲੋ ਦਰਸੈ, ਜੇ ਰਾਖੈ ਚਾਕਰ ਰਹਿ ਜਹਿ। ਵੱਡੇ ਮੀਰ ਪਿੰਡ ਦੇ ਰਹਿਣ ਵਾਲੇ ਸਾਰਿਆਂ ਪਠਾਣਾਂ ਨੇ ਆਪਸ ਵਿੱਚ ਸਲਾਹ ਕੀਤੀ ਹੈ ਕਿ ਚਲੋ ਸਤਿਗੁਰਾਂ ਦੇ ਜਾ ਕੇ ਦਰਸ਼ਨ ਕਰੀਏ। ਇਸ ਤੋਂ ਇਲਾਵਾ ਉਹਨਾਂ ਨੂੰ ਅਰਜ਼ ਬੇਨਤੀ ਕਰਾਂਗੇ, ਹੋ ਸਕਦਾ ਹੈ ਕਿ ਸਾਨੂੰ ਵੀ ਸੈਨਾ ਦੇ ਵਿੱਚ ਉਹ ਨੌਕਰੀ ਦੇ ਦੇਣ। ਨਾਹਿ ਤਾ ਦਰਸ਼ਨ ਪਰਸਨ ਕਰਕੇ ਆਵੇ ਆਪਣੇ ਗ੍ਰਾਮ ਵਿਚਰ ਕੇ। ਇੱਕ ਦੂਜੇ ਨੂੰ ਕਹਿੰਦੇ ਨੇ ਜੇ ਨਾ ਵੀ ਨੌਕਰੀ ਤੇ ਰੱਖਿਆ ਤੇ ਕਮ ਸੇ ਕਮ ਦਰਸ਼ਨ ਕਰਕੇ ਆਪਾਂ ਆਪਣੇ ਪਿੰਡ ਦੇ ਵਿੱਚ ਵਾਪਸ ਆ ਜਾਵਾਂਗੇ। ਦਸ ਕੋ ਪਠਾਨ ਮਿਲੇ ਇਕਠਾਏ, ਸਿਪਰ ਖੜਗ ਕੋ ਅੰਗ ਲਗਾਏ। ਕਵੀ ਜੀ ਲਿਖਦੇ ਨੇ ਉਸ ਵੇਲੇ ਦਸ ਕੋ ਪਠਾਨ ਮਿਲ ਕੇ ਇਕੱਠੇ ਹੋਏ ਨੇ, ਜਿਨ੍ਹਾਂ ਨੇ ਤਲਵਾਰਾਂ ਨੂੰ ਤੇ ਢਾਲਾਂ ਨੂੰ ਆਪਣੇ ਅੰਗਾਂ ਦੇ ਉੱਤੇ ਸਜਾ ਲਿਆ। ਚੱਲ ਕਰ ਆਏ ਪੁਰ ਕਰਤਾਰ, ਸੁਣੇ ਗੁਰੂ ਹੈ ਸਭਾ ਮਜਾਰ। ਉਹ ਸਾਰੇ ਪਠਾਨ ਚੱਲ ਕੇ ਕਰਤਾਰਪੁਰ ਨਗਰ ਦੇ ਵਿੱਚ ਪਹੁੰਚੇ ਨੇ। ਕਿਸੇ ਸਿੱਖ ਤੋਂ ਸੁਣਿਆ ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠ ਕੇ ਦਰਸ਼ਨ ਦੇ ਰਹੇ। ਮੁਦਤ ਖਾਣ ਪਹੁੰਚੇ ਤੇ ਸਥਾਨ, ਸ੍ਰੀ ਅਰਜਨ ਸੁਤ ਬੀਚ ਦੀਵਾਨ। ਸਾਰੇ ਦੇ ਸਾਰੇ ਪਠਾਨ ਬੜੀ ਖੁਸ਼ੀ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ ਨੇ। ਸ੍ਰੀ ਅਰਜਨ ਸੁਤ ਬੀਜ ਦੀਵਾਨ, ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀਵਾਨ ਦੇ ਵਿੱਚ ਬੈਠੇ ਸਨ।
ਨਰ ਨਾਰਨ ਕੀ ਪੀਰ ਕਨੇਰੀ, ਕਰ ਕਰ ਦਰਸ ਜਾਏ ਤਿਸ ਬੇਰੀ।
ਇਸਤਰੀਆਂ ਤੇ ਪੁਰਸ਼ਾਂ ਦੀ ਬਹੁਤ ਸਾਰੀ ਭੀੜ ਜੁੜੀ ਹੋਈ ਸੀ, ਕੋਈ ਦਰਸ਼ਨ ਕਰਨ ਦੇ ਵਾਸਤੇ ਆਉਂਦਾ ਸੀ ਤੇ ਕੋਈ ਦਰਸ਼ਨ ਕਰਕੇ ਵਾਪਸ ਜਾ ਰਿਹਾ ਸੀ।
ਸਭਾ ਦੂਰ ਲੱਗ ਬੈਠੀ ਪਾਸ, ਖਰੇ ਕਰਤ ਸੰਗਤ ਅਰਦਾਸ।
ਬੜੀ ਦੂਰ ਤੱਕ ਵੱਡੀ ਜਿਹੜੀ ਸਭਾ ਹੈ ਉਹ ਜੁੜੀ ਹੋਈ ਸੀ ਤੇ ਕਈ ਜਿਹੜੇ ਸਿੱਖ ਨੇ ਨਾ ਉਹ ਸਤਿਗੁਰਾਂ ਦੇ ਲਾਗੇ ਜਾ ਕੇ ਅਰਦਾਸਾਂ ਕਰ ਰਹੇ ਸਨ, ਬੇਨਤੀਆਂ ਕਰ ਰਹੇ ਸਨ, ਕਿਸੇ ਪ੍ਰਕਾਰ ਦੀਆਂ ਅਰਜ਼ਾਂ ਕਰ ਰਹੇ ਸਨ।
ਨਿਕਟ ਹੋਣ ਕੋ ਥਾਂ ਨ ਪਾਈ, ਤੀਰ ਪੀਰ ਆਵਤ ਇੱਕ ਜਾਈ।
ਗ੍ਰੰਥਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਦੇ ਲਾਗੇ ਜਾਣ ਦਾ ਉਹਨਾਂ ਪਠਾਣਾਂ ਨੂੰ ਬਿਲਕੁਲ ਮੌਕਾ ਨਾ ਮਿਲਿਆ। ਸਤਿਗੁਰਾਂ ਦੇ ਕੋਲ ਪਹਿਲਾਂ ਹੀ ਬਹੁਤ ਜ਼ਿਆਦਾ ਆਉਣ ਤੇ ਜਾਣ ਵਾਲਿਆਂ ਦੀ ਭੀੜ ਸੀ।
ਸਭਾ ਵਿਖੇ ਪੀ ਬੈਠਣ ਥਾਨ, ਨਹੀਂ ਦੇਖਿਓ ਥਿਰ ਸਪਾਟ ਮਹਾਨ।
ਉਹਨਾਂ ਨੇ ਇੱਧਰ ਉੱਧਰ ਸਭਾ ਦੇ ਵੱਲ ਨਜ਼ਰ ਮਾਰੀ, ਪਰ ਸਭਾ ਦੇ ਵਿੱਚ ਵੀ ਕੋਈ ਇੰਨੀ ਜਗ੍ਹਾ ਨਹੀਂ ਸੀ ਕਿ ਜਿਸ ਸਭਾ ਦੇ ਵਿੱਚ ਉਹ ਬਹਿ ਜਾਂਦੇ। ਉਸ ਵੇਲੇ ਸਾਰੇ ਦੇ ਸਾਰੇ ਜਿਹੜੇ ਪਠਾਨ ਸੀ ਨਾ ਉਹ ਰੁਕ ਗਏ।
ਕੀਨ ਸਲਾਮ ਤਮਾਮ ਪਠਾਨ, ਖਰੇ ਪਏ ਪਸਚਾਤ ਦੀਵਾਨ।
ਉਹਨਾਂ ਪਠਾਣਾਂ ਨੇ ਫਿਰ ਦੂਰੋਂ ਹੀ ਨਮਸਕਾਰ ਕੀਤੀ ਹੈ ਸਾਰਿਆਂ ਨੇ। ਸਾਰੀ ਜਿਹੜੀ ਸਭਾ ਜੁੜੀ ਹੋਈ ਸੀ ਉਸ ਦੇ ਪਿਛਲੇ ਪਾਸੇ ਜਾ ਕੇ ਕਤਾਰ ਬਣ ਕੇ ਖਲੋ ਗਏ।
ਕਿਤਕ ਕਾਲ ਬੀਤਿਓ ਤਹਿ ਠਾਂਡੇ, ਗੁਰ ਸਰੂਪ ਪਿਖ ਆਨੰਦ ਬਾਡੇ।
ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਥੋੜਾ ਚਿਰ ਬਤੀਤ ਹੋਇਆ ਉੱਥੇ ਖਲੋਤਿਆਂ ਖਲੋਤਿਆਂ ਦੂਰੋਂ ਹੀ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਤੇ ਮਨ ਦੇ ਵਿੱਚ ਆਨੰਦ ਵਧਿਆ।
ਦ੍ਰਿਸ਼ਟ ਗਈ ਸਤ ਗੁਰ ਕੀ ਜਬੈ, ਪਿਖੇ ਪਠਾਨ ਖਰੇ ਗਨ ਤਬੈ।
ਕਵੀ ਜੀ ਲਿਖਦੇ ਨੇ ਆਖਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਉਹਨਾਂ ਖਾਨਾਂ ਦੇ ਉੱਤੇ ਪਈ ਹੈ ਜਿਹੜੇ ਪਠਾਨ ਸਭਾ ਦੇ ਵਿੱਚ ਪਿੱਛੇ ਖਲੋਤੇ ਸਨ।
ਸਿਪਰ ਖੜਗ ਕੇ ਅਧਕ ਸਿਪਾਹੀ, ਪਿਖੀਅਤ ਐਂਠ ਜਿਨੋ ਕੇ ਮਾਹੀ।
ਜਿਨ੍ਹਾਂ ਨੇ ਤਲਵਾਰਾਂ ਨੂੰ ਤੇ ਢਾਲਾਂ ਨੂੰ ਆਪਣੇ ਸਰੀਰ ਦੇ ਉੱਤੇ ਸਜਾਇਆ ਹੋਇਆ ਬੜੇ ਸੂਰਮੇ ਸਿਪਾਹੀ ਲੱਗਦੇ ਨੇ, ਜਿਨ੍ਹਾਂ ਦੇ ਵਿੱਚ ਮਾਨੋ ਕੇ ਬਹੁਤ ਜ਼ਿਆਦਾ ਐਂਠ ਹੈ, ਬੜੀ ਆਕੜ ਹੈ।
ਬਸਤ੍ਰ ਸ਼ਸਤ੍ਰ ਤੇ ਬਾਣਾ ਬਣਿਓ, जन रण चहत वीर रस सनियो। शस्त्रां ते वस्त्रां दे नाल मानो के सजे हुए ने। कवि जी ने प्रमाण दिता, जन रण चहत वीर रस सनियो, मानो के वीर रस दे समेत जिवें कोई रण करन दे वास्ते तैयार हुंदा है, इंज लगदा है।
श्री सतगुर को सहज सुभाऊ, जहां बिलोकै वीर बनाऊ।
ग्रंथाकार भाई संतोख सिंह जी लिखते ने कि सतगुरु हरगोबिंद सच्चे पातशाह जी का सहज सुभा इस तरह का सी कि जिथे भी कोई सूरमा देख लेंदे सन उहदे उत्ते प्रसन्न हो जाते।
कृपा करे बूझै ते बात, लरबे जोध शस्त्र के कात।
इस गल दा इतिहास दे विच पहला भी बहुत सारा जिक्र आया है कि घोड़ियां दे नाल, शस्त्रां दे नाल ते सूरमियां दे नाल सतगुरु हरगोबिंद सच्चे पातशाह जी दा वड्डा प्यार सी। हुण कवि जी उसे गल दा जिक्र करदे ने कि सूरमे नूं वेख के मानो के गुरु जी खुश हो जाया करदे सन। जिथे भी कोई सूरमा मिलता सी उहदे नाल गल करदे सन कि किस तरह तू युद्ध लड़दा है, किस तरह शस्त्रां दा प्रहार करदा है वैरियां दे उत्ते।
सुनै सुपट रण कथा सुनावै, इमलार वीर विजय बड पावै।
इस तों इलावा कवि जी लिखदे ने कि जिहड़े शस्त्रधारी सूरमे हुंदे सन उहनां नूं पुराणियां युद्ध दीआं कथावां सुणाउंदे सन। इस तों इलावा आप भी सच्चे पातशाह इस तरह दा सूरमियां नूं उपदेश देंदे सन, एम लड़ वीर विजय बड़ पावै, हे सूरमिया इस तरीके दे नाल लड़ तां कि तैनूं वड्डी जित दी प्राप्ति होवे।
पुण सिरी मुख ते दाव कहंते, इम शस्त्रण हत शत्रु जितंते।
अपने मुखार बिन तों सतगुरु सच्चे पातशाह जी लड़ाके सूरमियां नूं दा वी दसदे सन। कहिंदे सन, एम शस्त्रण हत शत्रु जितंते, जेकर इस तरीके दे नाल इस शस्त्र नूं हथियार नूं चलाया जावे तां शत्रुआं दे उत्ते वैरियां दे उत्ते जित दी प्राप्ति हुंदी।
यां ते पिखे पठान अगारी, निकट दास ते संग उचारी।
कवि जी लिखते ने इस करके जदों ही शस्त्रधारी पठाणा नूं वेख्या ते उसे वेले दास नूं सतगुरु सच्चे पातशाह जी ने हुक्म कीता।
कहिंदे ने, इन खानन सो बूझो जाए, कौन आहो तुम कहते आए।
दास नूं हुक्म कीता कि जाओ, ਉਹ ਜਿਹੜੇ ਸਭਾ ਦੇ ਪਿੱਛੇ ਖਾਣ ਪਠਾਣ ਖਲੋਤੇ ਨੇ ਉਹਨਾਂ ਨੂੰ ਜਾ ਕੇ ਪੁੱਛੋ ਕਿ ਕੌਣ ਨੇ, ਕਿੱਥੋਂ ਆਏ ਨੇ ਤੇ ਕਿਉਂ ਆਏ ਨੇ।
ਦਰਸ਼ਨ ਕਰੋ ਕਿ ਕਾਰਜ ਕੋ, ਸੁਣ ਜੋ ਕਹਿ ਆਣ ਕਹੋ ਸੋ।
ਸਤਿਗੁਰੂ ਜੀ ਆਪਣੇ ਦਾਸ ਨੂੰ ਕਹਿੰਦੇ ਨੇ ਕਿ ਉਹਨਾਂ ਨੂੰ ਜਾ ਕੇ ਪੁੱਛੋ ਕਿ ਦਰਸ਼ਨ ਕਰਨ ਦੇ ਵਾਸਤੇ ਆਏ ਨੇ ਜਾਂ ਕਿ ਕੋਈ ਹੋਰ ਸਾਡੇ ਨਾਲ ਕੰਮ ਹੈ, ਜੋ ਕਹਿਣਗੇ ਉਹ ਸਾਨੂੰ ਆਣ ਕੇ ਦੱਸ ਦੇ।
ਸੁਣਤ ਸਿੱਖ ਉਤਲਾਵਤ ਗਇਓ, ਸਤਿਗੁਰ ਦਿਸ਼ ਤੇ ਬੂਝਤ ਪਇਓ।
ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਕਾਲੀ ਦੇ ਨਾਲ ਸਿੱਖ ਉਹਨਾਂ ਪਠਾਣਾ ਦੇ ਕੋਲ ਪਹੁੰਚਿਆ ਹੈ, ਸਤਿਗੁਰਾਂ ਵਾਲੇ ਪਾਸੇ ਦਾ ਜਿਹੜਾ ਸੰਦੇਸ਼ਾ ਸੀ ਨਾ ਉਹ ਜਾ ਕੇ ਦੇ ਦਿੱਤਾ।
ਸੁਣ ਖਾਨਣ ਆਨਣ ਤੇ ਭਾਖਾ, ਹਮ ਆਏ ਦਰਸ਼ਨ ਕੀ ਕਾਂਖਾ।
ਕਹਿੰਦਾ ਹੈ ਕਿ ਸਤਿਗੁਰਾਂ ਨੇ ਵਚਨ ਕੀਤਾ ਹੈ ਕਿ ਦਰਸ਼ਨ ਕਰਨ ਦੇ ਵਾਸਤੇ ਆਇਓ ਜਾਂ ਕਿ ਕੋਈ ਹੋਰ ਕੰਮ ਹੈ। ਖਾਨਾ ਨੇ ਆਖਿਆ ਕਿ ਅਸੀਂ ਦਰਸ਼ਨ ਦੀ ਲਾਲਸਾ ਨੂੰ ਧਾਰਨ ਕਰਕੇ ਆਏ।
ਨਿਕਟ ਆਪ ਕੇ ਹਮਰੋ ਗ੍ਰਾਮੋ, ਭਾਖੇ ਮੀਰ ਵੱਡੇ ਤਿਸ ਨਾਮੋ।
ਉਹਨਾਂ ਪਠਾਣਾ ਨੇ ਆਖਿਆ ਕਿ ਇਸ ਕਰਤਾਰਪੁਰ ਨਗਰ ਦੇ ਲਾਗੇ ਹੀ ਸਾਡਾ ਪਿੰਡ ਹੈ ਜਿਸ ਦਾ ਨਾਮ ਹੈ ਵੱਡੇ ਮੀਰ। ਭਾਵੇਂ ਕਿ ਮੀਰ ਵੱਡੇ ਵਾਰ ਵਾਰ ਕਵੀ ਜੀ ਨੇ ਲਿਖਿਆ ਹੈ, ਇਹ ਸਿਰਫ ਉਹਨਾਂ ਦੇ ਕਵਿਤਾ ਦਾ ਤਕਾਜ਼ਾ ਹੈ ਕਿ ਕਵਿਤਾ ਦੇ ਹਿਸਾਬ ਦੇ ਨਾਲ ਵੱਡੇ ਨੂੰ ਪਿੱਛੇ ਰੱਖਿਆ ਹੈ ਔਰ ਮੀਰ ਨੂੰ ਅੱਗੇ ਰੱਖਿਆ ਹੈ। ਦਰਅਸਲ ਵੱਡੇ ਮੀਰ ਉਸ ਪਿੰਡ ਦਾ ਨਾਮ ਹੈ ਜਿਹਦਾ ਜ਼ਿਕਰ ਵਾਰ ਵਾਰ ਆ ਰਿਹਾ। ਕਹਿੰਦੇ ਨੇ ਕਿ ਵੱਡੇ ਮੀਰ ਪਿੰਡ ਦੇ ਅਸੀਂ ਰਹਿਣ ਵਾਲੇ ਹਾਂ।
ਬਸੈ ਸਮੀਪੀ ਪਿਖ ਹਰ ਖਾਵੈ, ਕੋਈ ਕਾਜ ਇਨ ਤੇ ਬਨ ਜਾਵੈ।
ਕਹਿੰਦੇ ਨੇ ਕਿ ਆਏ ਤਾਂ ਦਰਸ਼ਨ ਵਾਸਤੇ ਹਾਂ ਪਰ ਸਾਡੇ ਮਨ ਦੀ ਲਾਲਸਾ ਹੈ ਕਿ ਜੇਕਰ ਇਹਨਾਂ ਦੇ ਕੋਲ ਰਿਹਾ ਜਾਵੇ। ਕਹਿੰਦੇ ਨੇ ਕੋਈ ਕਾਜ ਇਹਨਾਂ ਤੇ ਬਣ ਜਾਵੇ, ਕਹਿਣ ਤੋਂ ਪਾਵੇ ਹੈ ਕਿ ਕੋਈ ਕੰਮ ਇਹਨਾਂ ਤੋਂ ਸਾਡਾ ਬਣ ਜਾਵੇ, ਭਾਵ ਕਿ ਨੌਕਰੀ ਆਦਿ ਮਿਲ ਜਾਵੇ ਤੇ ਚੰਗਾ ਹੀ ਹੈ, ਅਸੀਂ ਇਹਨਾਂ ਦੇ ਲਾਗੇ ਰਵਾਂਗੇ। ਸੁਣ ਸਿੱਖਣ ਸਭ ਜਾਇ ਸੁਣਾਇਓ, ਬਾਛਤ ਤੁਮ ਦਰਸ਼ਨ ਮਨ ਪਾਇਓ। ਸੁਣ ਕੇ ਸਾਰੀ ਗੱਲ ਨੂੰ ਸਿੱਖ ਨੇ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦਰਸ਼ਨ ਕਰਨ ਦੇ ਵਾਸਤੇ ਆਇਆ ਹਾਂ, ਪਰ ਜੇਕਰ ਕੋਈ ਨੌਕਰੀ ਮਿਲ ਜਾਵੇ ਤੇ ਕੋਈ ਮਾੜੀ ਗੱਲ ਨਹੀਂ, ਅਸੀਂ ਕਰਨੀ ਚਾਹੁੰਦੇ। ਪੁੰਨ ਗੁਰ ਤਿੰਨ ਕੀ ਦਿਸ਼ ਦੇਖੇ, ਭਿੰਨ ਭਿੰਨ ਤਨ ਬਲ ਅਵਰੇਖੇ। ਜਦੋਂ ਨੌਕਰੀ ਦੀ ਗੱਲ ਆਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਗਾਹ ਦੇ ਨਾਲ ਦੂਰੋਂ ਹੀ ਸਾਰਿਆਂ ਦੇ ਸਰੀਰ ਨੂੰ ਚੰਗੇ ਤਰੀਕੇ ਦੇ ਨਾਲ ਦੇਖਿਆ, ਵੱਖਰਾ ਵੱਖਰਾ ਸਰੀਰ ਮਾਨੋ ਕਿ ਨਜ਼ਰਾਂ ਦੇ ਹੇਠ ਦੇ ਕੱਢੇ। ਇੱਕ ਖੋੜਸ ਬਰਖਣ ਕੋ ਖਾਨ, ਹੋਣ ਹਾਰ ਜਿਹ ਡੀਲ ਮਹਾਨ। ਭਾਵੇਂ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਸੂਰਮਿਆਂ ਦੀ ਨਜ਼ਰ ਦੇ ਨਾਲ ਪਰਖ ਕੀਤੇ, ਪਰ ਕਵੀ ਜੀ ਲਿਖਦੇ ਨੇ ਉਹਨਾਂ ਸਾਰਿਆਂ ਪਠਾਣਾਂ ਦੇ ਵਿੱਚੋਂ ਕਰੀਬ 16 ਕੁ ਵਰਿਆਂ ਦਾ ਇੱਕ ਬਾਲਕ ਸੀ, ਹੋਣ ਹਾਰ ਜਿਹ ਡੀਲ ਮਹਾਨ, ਜਿਹੜਾ ਕਿ ਮਾਨੋ ਵੱਡੀ ਡੀਲ ਵਾਲਾ ਸੀ ਤੇ ਹੋਣ ਹਾਰ ਜਾਪਦਾ ਸੀ। ਧੀਰ ਗਿਆਂਗ ਸਰਬ ਹੀ ਹੇਰੇ, ਵੀਰ ਸੁਬਣ ਬਣਾਊ ਬਡੇਰੇ। ਸਾਰੇ ਦੇ ਸਾਰੇ ਉਸ ਲੜਕੇ ਦੇ ਜਿਹੜੇ ਅੰਗ ਨੇ ਬੜੇ ਵੱਡੇ ਵੱਡੇ ਲੱਗਦੇ ਸਨ। ਵੀਰ ਸੁਬਣੇ ਬਣਾਓ ਵਡੇਰੇ, ਵੱਡੇ ਬਣਾਓ ਵਾਲਾ ਸੂਰਮਾ ਬਣੇਗਾ, ਇੰਜ ਲੱਗਦਾ ਸੀ। ਆਇਤ ਬਦਨ ਬਿਲੋਚਣ ਯਾਂਕੇ, ਬੰਦੇ ਪਰੇ ਬਾਰ ਬਰ ਬਾਂਕੇ। ਜਿਹੜਾ ਉਹਦਾ ਚਿਹਰਾ ਹੈ ਉਹ ਬੜਾ ਪ੍ਰਫੁੱਲਤ ਹੈ, ਇਸ ਤੋਂ ਇਲਾਵਾ ਅੱਖਾਂ ਬੜੀਆਂ ਮੋਟੀਆਂ ਮੋਟੀਆਂ ਨੇ, ਇਸ ਤੋਂ ਇਲਾਵਾ ਉਸ ਬਾਲਕ ਦੇ ਜਿਹੜੇ ਵਾਲ ਨੇ ਉਹ ਸੁੰਦਰ ਨੇ, ਔਰ ਉਹਨਾਂ ਦੇ ਛੱਲੇ ਵੱਜੇ ਹੋਏ ਨੇ, ਭਾਵ ਕਿ ਘੁੰਗਰਾਲੇ ਵਾਲ ਨੇ। ਘੁੰਗਰਾਲੇ ਵਾਲਾਂ ਨੂੰ ਵੀ ਸੁੰਦਰਤਾ ਦੀ ਇੱਕ ਨਿਸ਼ਾਨੀ ਸਮਝਿਆ ਜਾਂਦਾ। ਲਾਂਬੀ ਬਾਂਹ ਪੁਸ਼ਟ ਭੁਜ ਦੰਡ, ਜਨਮ ਤੰਗ ਕੀ ਸੁੰਡ ਪਰ ਚੰਡ। ਲੰਮੀਆਂ ਲੰਮੀਆਂ ਉਸ ਦੀਆਂ ਬਾਹਾਂ ਨੇ, ਇਸ ਤੋਂ ਇਲਾਵਾ ਜਿਹੜੇ ਡੌਲੇ ਨੇ ਉਹ ਵੀ ਬੜੇ ਮੋਟੇ ਨੇ। ਜਨਮ ਤੰਗ ਕੀ ਸੁੰਡ ਪ੍ਰਚੰਡ, ਮਾਨੋ ਕਿ ਸਾਰੀਆਂ ਬਾਹਾਂ ਇੰਝ ਲੱਗਦੀਆਂ ਨੇ ਕਿ ਜਿਵੇਂ ਵੱਡੇ ਹਾਥੀ ਦੀ ਸੁੰਡ ਦੇ ਬਰਾਬਰ ਹੋਣ, ਇੰਨੀਆਂ ਮਜ਼ਬੂਤ ਦਿਸਦੀਆਂ ਨੇ। ਬੱਡ ਬਿਸਤਾਰ ਸਹਿਤ ਦ੍ਰਿੜ ਛਾਤੀ, ਸਰਬ ਸਰੀਰ ਸੰਦ ਦਿੜ ਭਾਂਤੀ। ਵੱਡਾ ਵਿਸਥਾਰ ਹੈ ਔਰ ਮਾਨੋ ਕਿ ਛਾਤੀ ਬੜੀ ਚੌੜੀ ਹੈ। ਸਰਬ ਸਰੀਰ ਸੰਦ ਦਿੜ ਭਾਂਤੀ, ਸਾਰੇ ਜਿਹੜੇ ਸਰੀਰ ਦੇ ਜੋੜ ਨੇ ਉਹ ਬੜੇ ਮਜ਼ਬੂਤ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੂਰੋਂ ਹੀ ਵੇਖ ਰਹੇ ਨੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੂਰਮਿਆਂ ਦੇ ਨਾਲ ਵਾਹ ਪੈਂਦਾ ਹੀ ਰਹਿੰਦਾ ਸੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕਿ ਦੂਰੋਂ ਹੀ ਪਰਖ ਲੈਂਦੇ ਸਨ ਕਿ ਕਿਹੜਾ ਬਲੀ ਹੈ। ਲਾਂਬੀ ਗਰੀਬ ਬਣਿਓ ਸਿਰ ਚੀਰਾ, ਅਪਰ ਸਰੀਰ ਵਿਖੈ ਵੱਢ ਚੀਰਾ। ਇਸ ਤੋਂ ਇਲਾਵਾ ਲੰਮੀ ਧੌਣ ਤੇ ਰੰਗਦਾਰ ਸਿਰ ਦੇ ਉੱਤੇ ਪਗੜੀ ਬੰਨੀ ਹੋਈ ਹੈ। ਅਪਰ ਸਰੀਰ ਵਿਖੈ ਵੱਢ ਚੀਰਾ, ਹੋਰ ਸਾਰੇ ਸਰੀਰ ਦੇ ਉੱਤੇ ਵੀ ਸੁੰਦਰ ਸੋਹਣੇ ਵਸਤਰ ਪਹਿਨੇ ਨੇ। ਕਰ ਪਸੰਦ ਰਾਖਣ ਕੋ ਚਾਹ, ਸਰਬ ਪਠਾਣ ਹਕਾਰੇ ਪਾਹਾ। ਭਾਵੇਂ ਕਿ ਸਾਰਿਆਂ ਖਾਨਾਂ ਨੂੰ ਪਸੰਦ ਕੀਤਾ, ਪਰ ਸਤਿਗੁਰੂ ਜੀ ਉਸ ਛੋਟੇ ਲੜਕੇ ਦੇ ਉੱਤੇ ਬਹੁਤੇ ਜ਼ਿਆਦਾ ਪਸੰਦ ਹੋਏ। ਆਖਿਰਕਾਰ ਰੱਖਣ ਦਾ ਜਿਹੜਾ ਵਿਚਾਰ ਸੀ ਨਾ, ਉਹ ਬਣਾ ਲਿਆ ਤੇ ਫਿਰ ਸਾਰਿਆਂ ਪਠਾਣਾਂ ਨੂੰ ਆਪਣੇ ਕੋਲ ਬੁਲਾਇਆ।
ਆਗਿਆ ਸੁਣਤ ਨਿਕਟ ਚੱਲ ਆਏ, ਖਰੇ ਪਏ ਸਤਿਗੁਰ ਸਮੂਹ ਆਏ।
ਹੁਕਮ ਨੂੰ ਮੰਨ ਕੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਲਾਗੇ ਚੱਲ ਕੇ ਆਏ ਨੇ, ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖਲੋ ਗਏ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ, ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਤਿਗੁਰ ਕੋ ਰੁਖ ਦੇਖ ਕੇ ਆਏ ਨਿਕਟ ਪਠਾਨ, ਸਨਮੁਖ ਠਾਂਡੇ ਹੋਏ ਰਹੇ ਬਣ ਕੇ ਸਕਲ ਸਮਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਮਰਜ਼ੀ ਨੂੰ ਉਹਨਾਂ ਦੇ ਰੁੱਖ ਨੂੰ ਦੇਖ ਕੇ ਸਾਰੇ ਦੇ ਸਾਰੇ ਪਠਾਨ ਸਤਿਗੁਰਾਂ ਦੇ ਲਾਗੇ ਆਏ ਨੇ, ਸਾਹਮਣੇ ਹੱਥ ਜੋੜ ਕੇ ਕਤਾਰ ਬਣ ਕੇ ਖਲੋ ਗਏ। ਸ੍ਰੀ ਹਰਿ ਗੋਬਿੰਦ ਬੂਜਣ ਠਾਨ, ਨਹੀਂ ਬੈਸ ਕੋ ਹੈ ਜੋ ਪਠਾਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੁੱਛਣਾ ਸ਼ੁਰੂ ਕੀਤਾ, ਕਹਿੰਦੇ ਨੇ ਇਹ ਜਿਹੜਾ ਨਵੀਂ ਬੈਸ ਦਾ ਪਠਾਨ ਹੈ, ਇਹ ਜਿਹੜਾ ਨਵੀਂ ਹੀ ਛੋਟੀ ਉਮਰ ਦਾ ਤੁਹਾਡੇ ਨਾਲ ਪਠਾਨ ਬੱਚਾ ਹੈ, ਕਿਸ ਕੋ ਪੁੱਤਰ ਨਾਮ ਕਿਆ ਹੈ, ਤੁਮ ਟਿਗ ਬਸੇ ਕੇ ਅਨ ਤੈ ਰਹਿ। ਸਾਰਿਆਂ ਨੂੰ ਸੁਣਾ ਕੇ ਸਤਿਗੁਰਾਂ ਨੇ ਆਖਿਆ ਕਿ ਇਹ ਜਿਹੜਾ ਛੋਟਾ ਬੱਚਾ ਹੈ, ਇਹ ਕਿਹਦਾ ਪੁੱਤਰ ਹੈ, ਇਹਦੇ ਪਿਤਾ ਦਾ ਕੀ ਨਾਮ ਹੈ, ਇਸ ਤੋਂ ਇਲਾਵਾ ਇਹ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਨਾਲ ਹੀ ਰਹਿੰਦਾ ਜਾਂ ਕਿ ਕਿਤੋਂ ਹੋਰ ਆਇਆ। ਸੋਹਣੀ ਇਸ ਮਾਇਲ ਖਾਣ ਬਖਾਨੇ, ਗੁਰੂ ਗਰੀਬ ਨਿਵਾਜ ਮਹਾਨੇ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਸਵਾਲ ਕੀਤਾ ਤੇ ਸੁਣ ਕੇ ਉਹ ਪਠਾਨ ਬੋਲਿਆ ਹੈ ਜਿਸਦਾ ਨਾਮ ਹੈ ਇਸਮਾਇਲ ਖਾਨ, ਕਹਿੰਦਾ ਗੁਰੂ ਗਰੀਬ ਨਿਵਾਜ ਮਹਾਨੇ। ਹੇ ਸਤਿਗੁਰੂ ਜੀ, ਹੇ ਗਰੀਬ ਨਿਵਾਜ, ਹੇ ਮਹਾਨ ਜੀ, ਸੁਣੋ। ਕਹਿੰਦਾ ਆਲਮਪੁਰਾ ਗਿਲਜ਼ੀਆ ਨਾਮ, ਪੂਰਬ ਹੋਤੋ ਤਹਾਂ ਇਸ ਧਾਮ। ਕਹਿੰਦਾ ਕਿ ਆਲਮਪੁਰਾ ਜਿਹੜਾ ਪਿੰਡ ਹੈ ਉੱਥੇ ਇਸਦਾ ਪਹਿਲਾਂ ਘਰ ਸੀ। ਹੁਤੇ ਨਾਨਕੇ ਮੀਰ ਵੱਡੇ ਮੈਂ, ਸੁਰਤ ਸੰਭਾਲੀ ਵੱਡੇ ਹੋਹੇ ਤਹਿ। ਕਹਿੰਦਾ ਕਿ ਜਿਹੜਾ ਸਾਡਾ ਪਿੰਡ ਵੱਡੇ ਮੀਰ ਹੈ ਉੱਥੇ ਇਹਦੇ ਨਾਨਕੇ ਨੇ, ਦਰਅਸਲ ਇਸਦਾ ਪਿੰਡ ਹੈ ਆਲਮਪੁਰ, ਪਰ ਕਹਿੰਦਾ ਹੈ ਕਿ ਸੁਰਤ ਇਹਨੇ ਆਪਣੇ ਨਾਨਕਿਆਂ ਦੇ ਘਰ ਦੇ ਵਿੱਚ ਹੀ ਆਣ ਕੇ ਸੰਭਾਲੀ, ਉੱਥੇ ਹੀ ਭਾਵ ਕੇ ਵੱਡਾ ਹੋਇਆ। ਮਾਦਰ ਪਿਤਰ ਪਿਸਤ ਕੋ ਗਏ, ਇਸ ਲਗ ਕੋ ਹੀ ਤਿਆਗਤ ਪਏ। ਇਸਮਾਇਲ ਖਾਨ ਕਹਿੰਦਾ ਹੈ ਕਿ ਛੋਟੇ ਹੁੰਦਿਆਂ ਭਾਵ ਕਿ ਇਹਨੂੰ ਇਕੱਲਾ ਛੱਡ ਕੇ ਇਹਦੇ ਮਾਤਾ ਪਿਤਾ ਤੇ ਪਿਸਤ ਦੇ ਵਿੱਚ ਚਲੇ ਗਏ, ਬਹਿਸ਼ਤਾਂ ਦੇ ਵਿੱਚ ਚਲੇ ਗਏ, ਭਾਵ ਕੇ ਮਰ ਗਏ। ਮਮ ਪਗਨੀ ਸੁਤ ਲਾਗਤ ਜਾਣਾ, ਲੈ ਪਾਰਿਓ ਮੋਹੇ ਆਪਣੇ ਖਾਨਾ। ਕਹਿੰਦਾ ਹੈ ਕਿ ਮੇਰੀ ਭੈਣ ਦਾ ਪੁੱਤਰ ਹੈ, ਭਾਵ ਕਿ ਮੇਰਾ ਭਣੇਵਾਂ ਹੈ, ਇਸ ਕਰਕੇ ਕਹਿੰਦਾ ਹੈ ਕਿ ਆਪਣੇ ਘਰ ਦੇ ਵਿੱਚ ਹੀ ਲਿਆ ਕੇ ਮੈਂ ਇਸ ਨੂੰ ਪਾਲਿਆ। ਕੁਛ ਕਹੋਛ ਅਬ ਕਰੀ ਸੰਭਾਰਨ, ਧਰ ਕਰ ਅੰਗ ਬਿਖੈ ਹਥਿਆਰਨ। ਤੇ ਕਹਿੰਦਾ ਹੁਣ ਥੋੜ੍ਹਾ ਜਿਹਾ ਵੱਡਾ ਹੋਇਆ, ਇਸ ਨੇ ਆਪਣੀ ਹੋਸ਼ ਨੂੰ ਸੰਭਾਲਿਆ ਤੇ ਸਾਡੇ ਵਾਂਗ ਇਹਨੇ ਵੀ ਮੰਨ ਲਓ ਕਿ ਸ਼ਸਤਰਾਂ ਦਾ ਅਭਿਆਸ ਕਰਨਾ ਸ਼ੁਰੂ ਕੀਤਾ। ਦਰਸ ਆਪ ਕੇ ਆਇਓ ਸੰਗ, ਕਰ ਚਿਤ ਚੌਂਪ ਬਿਲੰਦ ਉਮੰਗ। ਕਹਿੰਦਾ ਕਿ ਸਾਡੇ ਨਾਲ ਹੀ ਮਿਲ ਕੇ ਤੁਹਾਡੇ ਦਰਸ਼ਨ ਕਰਨ ਦੇ ਵਾਸਤੇ ਆ ਗਿਆ ਹੈ, ਵੱਡੀ ਉਮੰਗ ਦੇ ਨਾਲ, ਵੱਡੀ ਚੌਂਪ ਦੇ ਨਾਲ। ਕਹਿੰਦਾ ਪੈਂਦੇ ਖਾਨ ਨਾਮ ਕੋ ਕਹਿ, ਅਬ ਲੋ ਹਮਰੇ ਹੀ ਕਰ ਰਹਿ। ਕਹਿੰਦਾ ਸੱਚੇ ਪਾਤਸ਼ਾਹ ਇਸ ਦਾ ਨਾਮ ਹੈ ਪੈਂਦੇ ਖਾਨ, ਔਰ ਸੱਚੇ ਪਾਤਸ਼ਾਹ ਇਹ ਹੁਣ ਤੱਕ ਸਾਡੇ ਹੀ ਘਰ ਦੇ ਵਿੱਚ ਰਹਿੰਦਾ। ਸੁਣ ਸ੍ਰੀ ਹਰਿ ਗੋਬਿੰਦ ਉਚਾਰਾ, ਅਬ ਤੋ ਹੋਣ ਲੱਗਿਓ ਹੁਸ਼ਿਆਰਾ। ਜਦੋਂ ਇਸ ਤਰ੍ਹਾਂ ਦੀ ਵਾਰਤਾ ਸੁਣਾਈ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੁਣ ਤੇ ਲੱਗਦਾ ਹੈ ਕਿ ਹੁਸ਼ਿਆਰ ਹੋ ਗਿਆ, ਵੱਡਾ ਹੋ ਗਿਆ। ਕਹਿੰਦੇ ਨੇ ਮਹਾ ਡੀਲ ਹੋਏ ਸ਼ਸਤਰ ਧਰਈਆ, ਸੰਗਰ ਮੈਂ ਬੜ ਕਾਜ ਕਰਈਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕਿ ਬਹਾਨੇ ਦੇ ਨਾਲ ਹੀ ਵਰਦਾਨ ਦੇਈ ਜਾ ਰਹੇ ਨੇ। ਕਹਿੰਦੇ ਨੇ ਕਿ ਹੁਸ਼ਿਆਰ ਹੋ ਗਿਆ ਹੈ, ਇਹਦੀ ਡੀਲ ਡੌਲ ਤੋਂ ਲੱਗਦਾ ਹੈ ਕਿ ਸ਼ਸਤਰਾਂ ਦਾ ਵੱਡਾ ਧਾਰਨੀ ਹੋਵੇਗਾ ਤੇ ਸੰਗਰ ਦੇ ਵਿੱਚ, ਜੰਗ ਦੇ ਵਿੱਚ ਵੱਡੇ ਕਾਰਨਾਮੇ ਵਿਖਾਏਗਾ। ਜੇ ਚਾਕਰ ਇਸ ਰਾਖਣ ਕਰੇ, ਰਹੇ ਕਿ ਨਹੀਂ ਮਨੋਰਥ ਧਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਅਸੀਂ ਇਹ ਚਾਹ ਕਰੀਏ ਕਿ ਇਸ ਲੜਕੇ ਨੂੰ ਆਪਣੀ ਫੌਜ ਦੇ ਵਿੱਚ ਸ਼ਾਮਲ ਕਰੀਏ। ਕਹਿੰਦੇ ਨੇ ਰਹਿ ਕਿ ਨਹੀਂ ਮਨੋਰਥ ਧਰੈ, ਭਾਵ ਕਿ ਰਹਿਣ ਦਾ ਕਿ ਨਾ ਰਹਿਣ ਦਾ ਮਨੋਰਥ ਰੱਖਦਾ ਹੈ, ਕਿ ਜੇ ਇਸ ਨੂੰ ਅਸੀਂ ਆਖੀਏ ਕਿ ਸਾਡੀ ਫੌਜ ਦੇ ਵਿੱਚ ਸ਼ਾਮਲ ਹੋ ਜਾ, ਕੀ ਇਸ ਗੱਲ ਨੂੰ ਇਹ ਮੰਨ ਲਏਗਾ। ਬਹੁਰ ਖਾਨ ਗੁਰ ਸੰਗ ਬਖਾਨਾ, ਸਕਲ ਪਠਾਨਣ ਕੌਮ ਜੋ ਜਾਨਾ। ਸੁਣ ਕੇ ਪਠਾਣਾ ਨੇ ਆਖਿਆ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਪਠਾਣਾ ਦੀ ਸਾਰੀ ਜਿਹੜੀ ਕੌਮ ਹੈ ਉਹ ਮੰਨੋ ਕਿ ਇਸੇ ਤਰ੍ਹਾਂ ਦਾ ਕੰਮ ਹੀ ਕਰਦੀ। ਕਹਿੰਦੇ ਨੇ ਇਨਕੋ ਕਾਮ ਚਾਕਰੀ ਹੈ ਤੁਮ ਸਮ ਕੇ ਸਮੀਪੀ ਰਹਿ, ਮੰਨੋ ਕਿ ਸਾਡਾ ਸਾਰਿਆਂ ਪਠਾਣਾ ਦਾ ਇਹੀ ਕੰਮ ਹੈ, ਅਸੀਂ ਚਾਕਰੀ ਕਰਨੀ ਹੈ, ਨੌਕਰੀ ਕਰਨੀ ਹੈ, ਪਰ ਨੌਕਰੀ ਕਰਨੀ ਹੈ ਜਿਹੜਾ ਕੋਈ ਤੁਹਾਡੇ ਵਰਗਾ ਹੋਵੇ, ਭਾਵ ਕਿ ਅਸੀਂ ਲੜਾਕੂ ਸੂਰਮੇ ਹਾਂ, ਇਸੇ ਤਰ੍ਹਾਂ ਦੀ ਨੌਕਰੀ ਚਾਹੁੰਦੇ। ਕਰ ਆਪਣੀ ਨਿਤ ਗੁਜ਼ਰਾਨ, ਜਿਸ ਕੀ ਜੈਸੀ ਬਣ ਜਹਾਨ। ਇਸੇ ਕਰਕੇ ਸੱਚੇ ਪਾਤਸ਼ਾਹ ਅਸੀਂ ਆਪਣੀ ਗੁਜ਼ਰਾਨ ਕਰਦੇ ਹਾਂ, ਜਿਸ ਤਰ੍ਹਾਂ ਦਾ ਕਿਸੇ ਦਾ ਕਿੱਤਾ ਹੁੰਦਾ ਹੈ ਉਸੇ ਤਰ੍ਹਾਂ ਦੇ ਕਿੱਤੇ ਨੂੰ ਕਰਕੇ ਸਾਰਾ ਜਹਾਨ ਆਪੋ ਆਪਣੇ ਕੰਮ ਕਰਦਾ। ਕਹਿੰਦੇ ਨੇ ਤੱਕਰੀ ਤੋਲਣ ਕੇ ਖੇਤੀ ਕਰਨੀ, ਜੇ ਇਤਿਆਦ ਕਾਰ ਜਗ ਵਰਨੀ। ਕਹਿੰਦਾ ਹੈ ਕਿ ਦੁਕਾਨਦਾਰੀ ਕਰਕੇ ਤੱਕੜੀ ਦੇ ਨਾਲ ਚੀਜ਼ਾਂ ਤੋਲ ਕੇ ਦੇਣੀਆਂ, ਇਸ ਤੋਂ ਇਲਾਵਾ ਖੇਤੀ ਕਰਨੀ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕਿੱਤੇ ਨੇ ਦੁਨੀਆਂ ਦੇ ਵਿੱਚ। ਕਰ ਪਠਾਣ ਨਾ ਅੰਗੀਕਾਰਾ, ਇਨਕੋ ਹਿਤ ਹੈ ਜੰਗ ਅਖਾਰਾ। ਕਹਿੰਦਾ ਕਿ ਸਾਡੀ ਜਿਹੜੀ ਕੌਮ ਪਠਾਣਾ ਦੀ ਹੈ, ਨਾ ਦੁਕਾਨਦਾਰੀ ਦਾ ਕੰਮ ਕਰਦੀ ਹੈ, ਨਾ ਖੇਤੀ ਕਰਦੀ ਹੈ, ਮੰਨੋ ਕਿ ਇਹਨਾਂ ਚੀਜ਼ਾਂ ਨੂੰ ਇਹ ਅੰਗੀਕਾਰ ਪਠਾਣ ਨਹੀਂ ਕਰਦੇ। ਇਨਕੋ ਹਿਤ ਹੈ ਜੰਗ ਅਖਾਰਾ। ਕਹਿੰਦਾ ਕਿ ਸਾਡਾ ਕਿੱਤਾ ਹੈ ਜੰਗ ਕਰਨਾ, ਲੜਾਈ ਕਰਨੀ, ਇਹੀ ਸਾਨੂੰ ਚੰਗਾ ਲੱਗਦਾ। ਮਿਹਰਬਾਨਗੀ ਆਪ ਜੇ ਤਰ ਹੋ, ਰਾਖੋ ਟਿਗ ਪ੍ਰਤੀਪਾਰਨ ਕਰ ਹੋ। ਕਹਿੰਦਾ ਹੈ ਇਸਮਾਇਲ ਖਾਨ ਕਿ ਜੇਕਰ ਮਿਹਰਬਾਨਗੀ ਕਰਦੇ ਹੋ ਤੇ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਇਸ ਨੌਕਰੀ ਤੇ ਰੱਖੋ, ਭਾਵ ਕੇ ਆਪਣੀ ਫੌਜ ਦੇ ਵਿੱਚ ਸ਼ਾਮਿਲ ਕਰੋ। ਕਹਿੰਦਾ ਇਹ ਪਠਾਨ ਕੋ ਪੋਤ ਮਹਾਨੋ, ਕਰੈ ਕਾਜ ਸਭ ਤੁਮ ਰਣ ਠਾਨੋ। ਕਹਿੰਦਾ ਕਿ ਕਿਉਂ ਨੀ, ਇਹ ਪਠਾਨ ਦਾ ਪੁੱਤਰ ਹੈ, ਇਸ ਕਰਕੇ ਬਲੀ ਹੈ, ਬਹਾਦਰ ਹੈ, ਜੇਕਰ ਤੁਸੀਂ ਇਸ ਨੂੰ ਆਪਣੀ ਨੌਕਰੀ ਤੇ ਰੱਖੋਗੇ ਤੁਹਾਡਾ ਜੰਗ ਦੇ ਵਿੱਚ ਵੱਡਾ ਕਾਰਜ ਇਸ ਵਾਰੇ। ਜੇ ਪਰਵਸਤ ਕਰੋ ਤੁਮ ਆਛੇ, ਮਿਲੇ ਪਦਾਰਥ ਜਸ ਮਨ ਬਾਛੇ। ਕਹਿੰਦਾ ਛੋਟਾ ਹੈ ਪਰ ਜੇਕਰ ਚੰਗੇ ਤਰੀਕੇ ਦੇ ਨਾਲ ਤੁਸੀਂ ਇਸ ਦੀ ਪਰਵਰਿਸ਼ ਕਰੋਗੇ, ਇਸ ਦੀ ਪਾਲਣਾ ਕਰੋਗੇ, ਜਿਹੜੇ ਪਦਾਰਥ ਇਹ ਮੰਗੇਗਾ ਜੇਕਰ ਇਸ ਨੂੰ ਮਿਲਣਗੇ ਤੇ ਜ਼ਰੂਰ ਹੀ ਇਹ ਵੱਡੇ ਕਾਰਨਾਮੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਦਿਖਾ ਸਕਦਾ। ਬਹੁਰ ਦੇਖੀਐ ਡੀਲ ਬਿਲੰਦ, ਇਹ ਏਕਲ ਹੀ ਸਮ ਨਰ ਬ੍ਰਿੰਦ। ਕਹਿੰਦਾ ਜੇ ਚੰਗੇ ਤਰੀਕੇ ਦੇ ਨਾਲ ਪਾਲਣਾ ਕਰਕੇ ਇਸ ਨੂੰ ਵੱਡਾ ਕਰੋਗੇ ਤੇ ਇਸ ਦਾ ਜਿਹੜਾ ਸਰੀਰ ਹੈ ਨਾ, ਹੋਰ ਵੀ ਵਿਸਥਾਰ ਦੇ ਵਿੱਚ ਹੋਵੇਗਾ, ਹੋਰ ਵੀ ਵੱਡਾ ਹੋਵੇਗਾ। ਇਹ ਏਕਲ ਹੀ ਸਮ ਨਰ ਬ੍ਰਿੰਦ। ਕਹਿੰਦਾ ਮੈਂ ਕਹਿ ਸਕਦਾ ਹਾਂ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਕੱਲਾ ਹੀ ਮੰਨੋ ਕਿ ਬਹੁਤਿਆਂ ਸਾਰਿਆਂ ਦੀ ਬਰਾਬਰੀ ਦਾ ਹੋਵੇਗਾ। ਬਲੀ ਵਿਸਾਲ ਹੋਏ ਜਸ ਤਨ ਹੈ, ਰਾਖੋ ਨਿਕਟ ਬੀਰ ਬਰ ਬਨ ਹੈ। ਬਲੀ ਵਿਸ਼ਾਲ ਹੋਵੇਗਾ, ਇਸ ਦੇ ਸਰੀਰ ਤੋਂ ਇਹ ਲੱਗਦਾ ਹੈ, ਇਸ ਕਰਕੇ ਰਾਖੋ ਨਿਕਟ ਬੀਰ ਬਰ ਬਨ ਹੈ, ਤੁਸੀਂ ਆਪਣੇ ਕੋਲ ਇਸ ਨੂੰ ਰੱਖੋ, ਇਹ ਵੱਡਾ ਸੂਰਮਾ ਬਣੇਗਾ। ਸ੍ਰੀ ਹਰ ਗੋਬਿੰਦ ਬਹੁਰ ਸੁਣਾਇਓ, ਅਬ ਤੋ ਦਰਸ਼ਨ ਕੇ ਹਿਤ ਆਇਓ। ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰ ਹੁਣ ਤੇ ਇਹ ਦਰਸ਼ਨ ਦੇ ਵਾਸਤੇ ਆਇਆ ਹੈ, ਇਹਦੀ ਕੀ ਦਲੀਲ ਹੈ, ਇਸ ਦਾ ਕੀ ਪਤਾ। ਕਹਿੰਦੇ ਨੇ ਲੇ ਗਮਨੋ ਅਬ ਸਦਨ ਮਜਾਰੇ, ਪੁਨ ਆਵੈ ਉਠ ਹੋਤ ਸਕਾਰੇ। ਸਤਿਗੁਰੂ ਜੀ ਕਹਿੰਦੇ ਨੇ ਹੁਣ ਆਪਣੇ ਘਰ ਦੇ ਵਿੱਚ ਇਸ ਨੂੰ ਵਾਪਸ ਲੈ ਜਾਵੋ, ਇਸ ਨੂੰ ਪੁੱਛੋ, ਇਹਦੀ ਸਲਾਹ ਲਵੋ, ਤੇ ਜੇਕਰ ਇਹਦੀ ਸਲਾਹ ਹੋਵੇਗੀ ਤੇ ਫਿਰ ਸਵੇਰੇ ਸਾਡੇ ਕੋਲ ਆ ਜਾਇਓ।
ਰਹਿ ਸੈਨ ਮੈਂ ਪੁਰ ਕਰਤਾਰ, ਹਮ ਗਮਨ ਪੂਰਬ ਕੋ ਤਿਆਰ।
ਸਤਿਗੁਰਾਂ ਨੇ ਬਚਨ ਕੀਤਾ ਕਿ ਅਸੀਂ ਤੇ ਪੂਰਬ ਦੀ ਦਿਸ਼ਾ ਦੇ ਵੱਲ ਜਾ ਰਹੇ ਹਾਂ, ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਆਇਆ ਹੈ ਕਿ ਸਤਿਗੁਰੂ ਜੀ ਨਾਨਕ ਮੱਤੇ ਜਾ ਰਹੇ ਨੇ, ਰਸਤੇ ਦੇ ਵਿੱਚ ਕਰਤਾਰਪੁਰੇ ਰੁਕੇ ਨੇ।
ਰਹਿ ਸੈਨ ਮੈਂ ਪੁਰ ਕਰਤਾਰ, ਹਮ ਗਮਨੈ ਪੂਰਬ ਕੋ ਤਿਆਰ।
ਕਹਿੰਦੇ ਨੇ ਜੇ ਇਹਦੀ ਸਲਾਹ ਬਣੇਗੀ ਤੇ ਸਵੇਰੇ ਇਹਨੂੰ ਨਾਲ ਲੈ ਕੇ ਆ ਜਾਇਓ, ਅਸੀਂ ਆਪਣੀ ਸੈਨਾ ਦੇ ਵਿੱਚ ਰੱਖ ਲਵਾਂਗੇ, ਤੇ ਜਿੰਨਾ ਚਿਰ ਅਸੀਂ ਪੂਰਬ ਤੋਂ ਮੁੜ ਕੇ ਵਾਪਸ ਨਹੀਂ ਆਉਂਦੇ ਉਹਨਾਂ ਚਿਰ ਕਰਤਾਰਪੁਰ ਦੇ ਵਿੱਚ ਸੈਨਾ ਦੇ ਨਾਲ ਮਿਲ ਕੇ ਹੀ ਇਹ ਰਹੇਗਾ। ਕੇਤਕ ਮਾਸਣ ਮੈਂ ਚੱਲ ਆਵੈ, ਵਸਤ੍ਰ ਸ਼ਸਤਰ ਦੇ ਵੀਰ ਬਣਾਵੈ।
ਗੁਰੂ ਜੀ ਕਹਿੰਦੇ ਨੇ ਥੋੜਿਆਂ ਮਹੀਨਿਆਂ ਤੋਂ ਬਾਅਦ ਅਸੀਂ ਵਾਪਸ ਕਰਤਾਰਪੁਰ ਦੇ ਵਿੱਚ ਆਵਾਂਗੇ, ਫਿਰ ਇਸ ਨੂੰ ਸ਼ਸਤਰ ਤੇ ਸੋਹਣੇ ਵਸਤਰ ਦੇ ਕੇ ਸੂਰਮਾ ਬਣਾਵਾਂਗੇ।
ਇਮ ਕਹਿ ਇੱਕ ਦਸ ਦੀਨ ਰੁਪਈਏ, ਪੁਰ ਤੇ ਲਿਹੋ ਆਹਾਰੇ ਨ ਖਈਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪਠਾਣਾਂ ਨੂੰ 11 ਰੁਪਈਏ ਦਿੱਤੇ ਤੇ ਹੁਕਮ ਕੀਤਾ ਕਿ ਪੁਰੀ ਦੇ ਵਿੱਚੋਂ ਪ੍ਰਸ਼ਾਦ ਪਾਣੀ ਛਕ ਲਓ, ਖਾ ਪੀ ਲਓ।
ਕਰੀ ਸਲਾਮ ਪਠਾਣ ਤਮਾਮੂ, ਹਰਖਤ ਹੋਏ ਕਰ ਗਮਨੇ ਤਾਮੂ।
ਸਾਰੇ ਦੇ ਸਾਰੇ ਪਠਾਣਾਂ ਨੇ ਸਲਾਮ ਕੀਤੀ ਹੈ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ, ਔਰ ਪੈਸਿਆਂ ਨੂੰ ਪਾ ਕੇ ਖੁਸ਼ ਹੋਏ ਨੇ ਤੇ ਖੁਸ਼ੀ ਦੇ ਨਾਲ ਆਪਣੇ ਘਰ ਚਲੇ ਗਏ।
ਸੋ ਦਿਨ ਕਰਿਓ ਬਿਤਾਵਣ ਸਾਰੋ, ਨਿਸਮੈ ਸਤਿਗੁਰ ਖਾਏ ਆਹਾਰੋ।
ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਸਤਿਗੁਰਾਂ ਨੇ ਉਸ ਦਿਨ ਨੂੰ ਕਰਤਾਰਪੁਰ ਦੇ ਵਿੱਚ ਬਤੀਤ ਕੀਤਾ ਤੇ ਰਾਤ ਨੂੰ ਪ੍ਰਸ਼ਾਦ ਪਾਣੀ ਛਕ ਕੇ ਬਿਰਾਜੇ।
ਸੁਪਤ ਜਥਾ ਸੁਖ ਰਾਤ ਬਿਤਾਈ, ਕਰੀ ਕਿਰਿਆ ਨਿਤ ਕੀ ਚਿਤ ਲਾਈ।
ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ, ਅੰਮ੍ਰਿਤ ਵੇਲੇ ਜਾਗੇ ਨੇ। ਕਵੀ ਜੀ ਲਿਖਦੇ ਨੇ ਕਰੀ ਕਿਰਿਆ ਨਿਤ ਕੀ ਚਿਤ ਲਾਈ, ਜਿਹੜੀ ਰੋਜ਼ ਦੀ ਕਿਰਿਆ ਸੀ, ਜਿਹੜਾ ਰੋਜ਼ ਦਾ ਨਿਤਨੇਮ ਸੀ, ਜੋ ਰੋਜ਼ ਕਰਦੇ ਸਨ ਉਸੇ ਤਰ੍ਹਾਂ ਕੀਤਾ। ਅੰਮ੍ਰਿਤ ਵੇਲੇ ਉੱਠੇ ਨੇ, ਇਸ਼ਨਾਨ ਪਾਣੀ ਕੀਤਾ ਹੈ, ਸਮਾਧੀ ਲਾਈ ਹੈ, ਆਸਾ ਜੀ ਦੀ ਵਾਰ ਦੇ ਵਿੱਚ ਦਰਸ਼ਨ ਦਿੱਤੇ ਨੇ, ਇਸੇ ਤਰੀਕੇ ਦੇ ਨਾਲ ਜੋ ਰੋਜ਼ ਹੀ ਕਰਦੇ ਸਨ ਉਹੀ ਕੀਤਾ।
ਦਿਵਸ ਚੜੇ ਪੁਣ ਸੰਗਤ ਆਏ, ਦਰਸ਼ਨ ਕੋ ਸਗਰੀ ਉਮਾਂਡਾਏ।
ਜਦੋਂ ਦਿਨ ਦਾ ਚੜਾ ਹੋਇਆ ਫਿਰ ਸੰਗਤਾਂ ਦੇ ਵਿੱਚ ਸਤਿਗੁਰੂ ਜੀ ਬੈਠੇ ਨੇ, ਸੰਗਤਾਂ ਬੜੇ ਉਤਸ਼ਾਹ ਦੇ ਨਾਲ ਦਰਸ਼ਨ ਕਰਨ ਦੇ ਵਾਸਤੇ ਪਹੁੰਚੀਆਂ।
ਬੈਠੇ ਸਤਿਗੁਰ ਲਾਏ ਦੀਵਾਨ, ਸ਼ਬਦ ਬਿਲਾਵਲ ਕੇ ਸੁਨਕਾਣ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਦੇ ਵਿੱਚ ਦਰਸ਼ਨ ਦਿੱਤਾ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬਿਲਾਵਲ ਰਾਗ ਦੇ ਸ਼ਬਦਾਂ ਨੂੰ ਗਾਇਆ ਜਾ ਰਿਹਾ ਸੀ।
ਤਰੈ ਉਪਾਇਨ ਅਨਗਨ ਸੰਗਤ, ਦਰਸ਼ਨ ਕਰੈ ਥਿਰੈ ਬਨ ਪੰਗਤ।
ਸੰਗਤਾਂ ਆਣ ਆਣ ਕੇ ਦਰਸ਼ਨ ਕਰ ਰਹੀਆਂ ਸਨ, ਔਰ ਆਪੋ ਆਪਣੀਆਂ ਭੇਟਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖ ਰਹੀਆਂ ਸਨ।
ਪੰਜ ਪਠਾਣ ਲੀਏ ਨਿਜ ਸੰਗ, ਆਇਓ ਪੈਂਦੇ ਖਾਣ ਉਮੰਗ।
ਇੰਨੇ ਚਿਰ ਨੂੰ ਪੰਜ ਪਠਾਣਾਂ ਦੇ ਸਮੇਤ ਪੈਂਦੇ ਖਾਣ ਉਮੰਗ ਦੇ ਨਾਲ ਨੌਕਰੀ ਕਰਨ ਦੇ ਵਾਸਤੇ ਪਹੁੰਚ ਗਿਆ।
ਗੁਰ ਧਰਮਾ ਸਭ ਕੋ ਕੀਓ, ਬਸ ਬੇ ਕੋ ਇੱਕ ਥਲ ਨਿਤਿਨ ਦਿਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੀ ਤਨਖਾਹ ਮੁਕਰਰ ਕਰ ਦਿੱਤੀ ਔਰ ਰਹਿਣ ਦੇ ਵਾਸਤੇ ਇੱਕ ਜਗ੍ਹਾ ਵੀ ਦੇ ਦਿੱਤੀ।
ਜੁਗ ਮਹਿਖੀ ਦੇ ਦੁਗਦ ਮਹਾਨਾ, ਸੇਵਕ ਸੋ ਗੁਰ ਕੀਨ ਬਖਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਮੱਝਾਂ ਸਨ ਜਿਹੜੀਆਂ ਕਿ ਬਹੁਤ ਜ਼ਿਆਦਾ ਦੁੱਧ ਦਿੰਦੀਆਂ ਸਨ। ਆਪਣੇ ਸੇਵਕ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਜ ਹੁਕਮ ਕੀਤਾ,
ਕਹਿੰਦੇ ਨੇ ਸਭ ਪੈ ਲੇ ਕਰ ਕਰੋ ਤਪਾਵਣ, ਪਿਸਤਾ ਅਰ ਬਦਾਮ ਕਰ ਪਾਵਣ।
ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ ਕਿ ਇਹ ਜਿਹੜੀਆਂ ਦੋ ਮੱਝਾਂ ਨੇ ਜਿਹੜੀਆਂ ਬਹੁਤਾ ਜ਼ਿਆਦਾ ਦੁੱਧ ਦਿੰਦੀਆਂ ਨੇ, ਇਹਨਾਂ ਦੋਵਾਂ ਮੱਝਾਂ ਦੇ ਦੁੱਧ ਨੂੰ ਚੋ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਫਿਰ ਗਰਮ ਕਰੋ, ਪਿਸਤਾ ਅਰ ਬਦਾਮ ਕਰ ਪਾਵਣ। ਔਰ ਇਹ ਗੱਲ ਧਿਆਨ ਦੇ ਨਾਲ ਯਾਦ ਰੱਖੋ ਕਿ ਪਿਸਤਾ ਤੇ ਬਦਾਮ ਜ਼ਰੂਰ ਪਾਉਣਾ ਹੈ ਦੁੱਧ ਦੇ ਵਿੱਚ ਜਦੋਂ ਇਸ ਨੂੰ ਕਾੜਨਾ।
ਆਦ ਛੁਹਾਰੇ ਮੇਵਾ ਸਾਨੂੰ, ਚਾਰ ਘੜੀ ਦਿਨ ਰਹਿ ਜਬ ਜਾਨੂ।
ਗੁਰੂ ਜੀ ਕਹਿੰਦੇ ਨੇ ਜਦੋਂ ਚਾਰ ਘੜੀਆਂ ਦਿਨ ਢਲਣ ਦੇ ਵਿੱਚ ਰਹਿ ਜਾਵੇ, ਉਸ ਵੇਲੇ ਦੁੱਧ ਨੂੰ ਗਰਮ ਕਰਨਾ ਹੈ, ਉਹਦੇ ਵਿੱਚ ਮਿਸ਼ਰੀ ਦਾ ਮਿੱਠਾ ਪਾਉਣਾ ਹੈ, ਛੁਹਾਰੇ ਪਾਉਣੇ ਨੇ, ਇਸ ਤੋਂ ਇਲਾਵਾ ਪਿਸਤਾ ਤੇ ਬਦਾਮ ਹੀ ਪਾਇਆ ਜਾਵੇ।
ਮਿਸ਼ਰੀ ਕੋ ਮਿਲਾਏ ਕਰ ਆਛੇ, ਕਰੋ ਖੁਆਵਣ ਜੇ ਤੱਕ ਬਾਛੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਆਖਿਆ ਕਿ ਮਿਸ਼ਰੀ ਨੂੰ ਚੰਗੇ ਤਰੀਕੇ ਦੇ ਨਾਲ ਮਿਲਾ ਕੇ ਫਿਰ ਇਸ ਪੈਂਦੇ ਖਾਣ ਨੂੰ ਜਿੰਨਾ ਪੀਂਦਾ ਹੈ ਓਨਾ ਪਿਆਇਆ ਜਾਵੇ।
ਪੰਚ ਰਜਤਪਣ ਨਿਤ ਦਰਮਾਹਾ, ਦਿਓ ਪੈਂਦੇ ਖਾਂ ਕੋ ਸੁੱਖ ਪਾਹ। ਇਸ ਤੋਂ ਇਲਾਵਾ ਰੋਜ਼ ਦੇ ਜਿਹੜੇ ਪੈਸੇ ਨੇ 5 ਰੁਪਈਏ, ਰੋਜ਼ 5 ਰੁਪਈਏ ਇਹਨੂੰ ਦਿੱਤੇ ਜਾਣ ਔਰ ਇਸ ਤਰ੍ਹਾਂ ਦੀ ਖੁਰਾਕ ਖੁਆਈ ਜਾਵੇ। ਉਹਨਾਂ ਦਿਨਾਂ ਦੇ 5 ਰੁਪਈਏ ਵੀ ਵੱਡੇ ਮੁੱਲ ਦੇ ਸਨ।
ਇਤਿਆਦਕ ਸੇਵਾ ਜੇ ਆਣ, ਨਿਜ ਦਾਸਣ ਸੋ ਗੁਰੂ ਬਖਾਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਸੇਵਾ ਕਰਨ ਦੇ ਵਾਸਤੇ ਤਾਕੀਦ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਾਸਾਂ ਨੂੰ।
ਪ੍ਰਤਿਪਾਰਨ ਕੀ ਕਰ ਤਕਰਾਈ, ਸਰਬ ਰੀਤ ਇੱਕ ਬਾਰ ਬਣਾਈ।
ਕਿਸ ਤਰੀਕੇ ਦੇ ਨਾਲ ਪ੍ਰਤੀਪਾਲਣਾ ਕਰਨੀ ਹੈ, ਕਿਸ ਤਰ੍ਹਾਂ ਪੈਂਦੇ ਖਾਂ ਨੂੰ ਜਵਾਨ ਕਰਨਾ ਹੈ, ਤਾਕਤ ਵਾਲਾ ਬਣਾਉਣਾ ਹੈ, ਇਹ ਤਕੜਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕੋ ਵਾਰੀ ਹੀ ਕਹਿ ਦਿੱਤੀ।
ਭਾਏ ਪਠਾਨ ਆਨੰਦ ਮਹਾਨੇ, ਗੁਰ ਕੀ ਖੁਸ਼ੀ ਵਿਸਾਲ ਪਛਾਨੇ।
ਇਸ ਬਚਨ ਨੂੰ ਸੁਣ ਕੇ ਕਵੀ ਜੀ ਲਿਖਦੇ ਨੇ, ਸਾਰੇ ਪਠਾਨ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ, ਗੁਰ ਕੀ ਖੁਸ਼ੀ ਵਿਸਾਲ ਪਛਾਨੇ। ਭਾਵੇਂ ਕਿ ਉਹਨਾਂ ਨੂੰ ਵੀ ਨੌਕਰੀ 'ਤੇ ਰੱਖਿਆ ਹੈ, ਉਹਨਾਂ ਨੂੰ ਵੀ ਦਰਮਾਹਾ ਤਨਖਾਹ ਮਿਲਦੀ ਹੈ, ਪਰ ਉਹਨਾਂ ਸਾਰਿਆਂ ਨੇ ਜਾਣਿਆ ਹੈ ਗੁਰ ਕੀ ਖੁਸ਼ੀ ਵਿਸਾਲ ਪਛਾਨੇ, ਕਿ ਪੈਂਦੇ ਖਾਂ ਦੇ ਉੱਤੇ ਸਤਿਗੁਰਾਂ ਦੀ ਬਹੁਤੀ ਖੁਸ਼ੀ ਹੈ।
ਇੱਕ ਦਿਨ ਨਿਜ ਹਜ਼ੂਰ ਕਰਵਾਇਓ, ਨਿਕਟ ਬਿਠਾਏ ਗੁਰੂ ਅਚਵਾਇਓ।
ਜਿੰਨਾ ਦੁੱਧ ਰੋਜ਼ ਪਿਆਉਣਾ ਹੈ, ਇਸ ਤੋਂ ਇਲਾਵਾ ਜਿੰਨਾ ਖਾਣਾ ਰੋਜ਼ ਖਵਾਉਣਾ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਆਪਣੇ ਬੈਠ ਕੇ ਕੋਲ ਖਵਾਇਆ।
ਦੁਆ ਨਰ ਜੇ ਤੱਕ ਖਾਣਾ ਖਾਵੈ, ਤਿਤਕ ਖਾਏਗਾ ਪਿੱਖ ਹਰ ਖਾਵੈ।
ਪਹਿਲੇ ਦਿਨ ਆਪਣੇ ਕੋਲ ਬਿਠਾ ਕੇ ਖਵਾਇਆ, ਅਤੇ ਕਵੀ ਜੀ ਲਿਖਦੇ ਨੇ, ਜਿੰਨਾ ਭੋਜਨ ਦੋ ਮਨੁੱਖ ਖਾਂਦੇ ਨੇ, ਇੰਨਾ ਉਹ ਛੋਟਾ ਬਾਲਕ ਹੀ ਖਾ ਗਿਆ। ਜਿੰਨੇ ਭੋਜਨ ਨੂੰ ਦੋ ਆਦਮੀ ਖਾਂਦੇ ਨੇ, ਉਹਨਾਂ ਵੀ ਇਕੱਲਾ ਹੀ ਖਾ ਗਿਆ, ਅਤੇ ਸਤਿਗੁਰੂ ਜੀ ਵੇਖ ਕੇ ਖੁਸ਼ ਹੋਏ।
ਇਮ ਸਦੀਵ ਹੀ ਦੀਜੈ ਖਾਣਾ, ਨਿਜ ਦਾਸਣ ਸੰਗ ਗੁਰੂ ਬਖਾਨਾ।
ਸਤਿਗੁਰਾਂ ਨੇ ਆਪਣੇ ਦਾਸਾਂ ਨੂੰ ਆਖਿਆ ਕਿ ਜਿਸ ਤਰ੍ਹਾਂ ਅੱਜ ਖਵਾਇਆ ਹੈ ਨਾ, ਇਸੇ ਤਰੀਕੇ ਦੇ ਨਾਲ ਸਦੀਵੀ ਤੌਰ ਦੇ ਉੱਤੇ ਇਸ ਨੂੰ ਖਾਣ ਪੀਣ ਦੇ ਵਾਸਤੇ ਮਿਲਦਾ ਰਹੇ।
ਸੈਨਾ ਮੈਂ ਮਿਲਾਏ ਮਰਾਖਾ, ਮਹਾਬਲੀ ਹੋਏ ਔਰ ਅਭੀ ਲਾਖਾ।
ਇਸ ਤਰ੍ਹਾਂ ਕਹਿ ਕੇ ਸੈਨਾ ਦੇ ਵਿੱਚ ਉਸ ਨੂੰ ਸ਼ਾਮਿਲ ਕਰ ਲਿਆ, ਮਿਲਾ ਲਿਆ, ਮਹਾਬਲੀ ਹੋਏ ਔਰ ਅਭਿਲਾਖਾ। ਹੁਣ ਸਤਿਗੁਰਾਂ ਦੇ ਮਨ ਦੇ ਵਿੱਚ ਇਹ ਅਭਿਲਾਖਾ ਹੈ, ਇਹ ਤਮੰਨਾ ਹੈ ਕਿ ਬਹੁਤ ਜ਼ਿਆਦਾ ਵੱਡਾ ਬਲੀ ਹੋਵੇ।
ਅਗਲੀ ਪ੍ਰਾਤ ਕਰੀ ਨਿਜ ਤਿਆਰੀ, ਸ਼ਸਤਰ ਧਰੇ ਹੈ ਕੀ ਅਸ ਵਾਰੀ।
ਅਗਲੀ ਹੀ ਸਵੇਰ ਸਤਿਗੁਰਾਂ ਨੇ ਅੱਗੇ ਜਾਣ ਦੀ ਤਿਆਰੀ ਕੀਤੀ ਹੈ, ਸ਼ਸਤਰਾਂ ਨੂੰ ਧਾਰਨ ਕੀਤਾ ਅਤੇ ਘੋੜੇ ਦੀ ਸਵਾਰੀ ਕੀਤੀ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਇੰਜ ਬਿਆਨ ਕਰਦੇ ਹਨ।
ਦੀਪ ਮਾਲਾ ਦੇ ਮੇਲਿਓਂ ਕੁਝ ਪਿੱਛੇ, ਸਤ ਗੁਰੂ ਜੀ ਕੂਚ ਬੁਲਾਏ ਕਰਕੇ, ਦੇਸ ਮਾਝੇ ਦੁਆਬੇ ਦਾ ਸੈਰ ਕਰਦੇ, ਪਹੁੰਚੇ ਸ੍ਰੀ ਕਰਤਾਰਪੁਰ ਜਾਏ ਕਰਕੇ। ਉੱਥੇ ਰੌਣਕਾਂ ਬਹੁਤ ਵਧਾਈਆਂ ਜੀ, ਨਵੇਂ ਕਈ ਮਕਾਨ ਬਣਵਾਏ ਕਰਕੇ, ਵੱਡੇ ਮੀਰ ਪਿੰਡੋਂ ਸੀ ਪਠਾਨ 26, ਬਣੇ ਗੁਰੂ ਜੀ ਦੇ ਨੌਕਰਿਆਂ ਕਰਕੇ। ਉਹਨਾਂ ਵਿੱਚ ਮੁੰਡਾ ਆਲਮਪੁਰ ਦਾ ਇੱਕ, ਉਹਨਾਂ ਵਿੱਚ ਮੁੰਡਾ ਆਲਮਪੁਰ ਦਾ ਇੱਕ, ਪੈਂਦਾ ਆਖ ਦੇ ਨਾਮ ਸੁਣਾਏ ਕਰਕੇ, ਛੋਟੀ ਉਮਰ ਉਹਦੀ ਡੀਲ ਡੋਲ ਪਾਰੀ, ਉਹਨੂੰ ਰੱਖਿਆ ਪ੍ਰੀਤ ਵਧਾਏ ਕਰਕੇ। ਪਿੱਛੋਂ ਉਹ ਮੁੰਡਾ ਪੈਦੇ ਖਾਣ ਬਣਿਆ, ਪਹਿਲਵਾਨ ਨਿਆਮਤਾਂ ਖਾਏ ਕਰਕੇ, ਕੂਚ ਕਰ ਸਤਿਗੁਰੂ ਕਰਤਾਰ ਸਿੰਘਾ ਚੜ ਪਏ ਨਗਾਰਾ ਬਜਾਏ ਕਰਕੇ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਉਹੀ ਪੈਂਦਾ ਫਿਰ ਪੈਂਦੇ ਖਾਣ ਨਾਂ ਦੇ ਨਾਲ ਮਸ਼ਹੂਰ ਹੋਇਆ, ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੂਰਮਾ ਬਣਿਆ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ 26 ਜਵਾਨ ਪਠਾਨ ਉਸ ਵੇਲੇ ਸਤਿਗੁਰਾਂ ਦੀ ਫੌਜ ਦੇ ਵਿੱਚ ਭਰਤੀ ਹੋਏ, ਪਰ ਕਵੀ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ। ਪੰਜ ਪਠਾਨ ਭਰਤੀ ਆਣ ਕੇ ਹੋਏ ਨੇ ਔਰ ਛੇਵਾਂ ਪੈਂਦੇ ਖਾਣ।
ਸ੍ਰੀ ਗੁਰ ਹਰਿ ਗੋਬਿੰਦ ਪਿਆਨੇ, ਪੰਦਰਾਂ ਕੋਸ ਪੰਥ ਉਲੰਘਾਨੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਕੂਚ ਕੀਤਾ ਹੈ, ਪੰਦਰਾਂ ਕੋਸ ਪੰਥ ਉਲੰਘਾਨੇ, ਪੰਦਰਾਂ ਕੋਹ ਦੀ ਦੂਰੀ ਨੂੰ ਤੈਅ ਕੀਤਾ।
ਕਰ ਡੇਰਾ ਤਹ ਨਿਸਾ ਬਿਤਾਈ, ਭਈ ਪੋਰ ਮਗ ਚਲੇ ਗੁਸਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੰਦਰਾਂ ਕੋਹ ਦੀ ਦੂਰੀ ਨੂੰ ਤੈਅ ਕਰਨ ਤੋਂ ਬਾਅਦ ਆਪਣਾ ਡੇਰਾ ਲਾ ਕੇ ਰਾਤ ਨੂੰ ਉੱਥੇ ਬਤੀਤ ਕੀਤਾ ਹੈ। ਅਗਲੀ ਜਦੋਂ ਹੀ ਸਵੇਰ ਹੋਈ ਤੇ ਸਤਿਗੁਰੂ ਜੀ ਅੱਗੇ ਚੱਲ ਪਏ।
ਇਸੀ ਰੀਤ ਦਿਨ ਪ੍ਰਤੀ ਪ੍ਰਸਥਾਨ, ਪਰੇ ਰਾਤ ਡੇਰਾ ਤਬ ਠਨ।
ਕਵੀ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲਦੇ ਗਏ, ਜਿੱਥੇ ਰਾਤ ਪੈ ਜਾਂਦੀ ਹੈ ਉੱਥੇ ਡੇਰਾ ਕਰ ਲੈਂਦੇ ਨੇ, ਜਦੋਂ ਅਗਲੀ ਸਵੇਰ ਹੁੰਦੀ ਹੈ ਤੇ ਫਿਰ ਚੱਲ ਪੈਂਦੇ ਨੇ।
ਤੀਰਥ ਮਹਾ ਪਹੋਇਆ ਨਾਮੂ, ਸਾਰ ਸੁਤੀ ਸਲਤਾ ਅਬੀਰਾਮੂ।
ਚੱਲਦਿਆਂ ਚੱਲਦਿਆਂ ਪਹੋਆ ਤੀਰਥ ਅੱਗੇ ਆ ਗਿਆ ਹੈ, ਜਿਹੜਾ ਸਾਰ ਸੁਤੀ ਸਲਤਾ ਅਬਰਾਮੂ, ਜਿਹੜਾ ਕਿ ਸਾਰ ਸੁਤੀ ਨਦੀ ਦੇ ਕਿਨਾਰੇ ਤੇ।
ਗਣ ਪਾਪਣ ਕੋ ਖਾਪਣ ਕਰਨੀ, ਜਿਸ ਕੀ ਮਹਿਮਾ ਬੇਦ ਬਖਾਨੀ।
ਮਾਨੋ ਕਿ ਜਿਹੜੀ ਨਦੀ ਵੱਡਿਆਂ ਪਾਪਾਂ ਦਾ ਖਾਤਮਾ ਕਰਨ ਵਾਲੀ ਹੈ, ਜਿਸ ਦੀ ਮਹਿਮਾ ਮਾਨੋ ਕਿ ਵੇਦਾਂ ਤੇ ਪੁਰਾਣਾਂ ਨੇ ਵਰਣਨ ਕੀਤੀ।
ਸੋ ਖਟ ਕੋਸ ਰਹੀ ਜਬ ਆਵਨ, ਚਹਿ ਕੇ ਚੱਲ ਕਰ ਡੇਰਾ ਪਾਵਣ।
ਉੱਥੋਂ ਦੋ ਕੋਹ ਦੀ ਦੂਰੀ ਦੇ ਉੱਤੇ ਉਹ ਨਦੀ ਰਹਿ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਇਹ ਵਿਚਾਰ ਕੀਤਾ ਕਿ ਉਸ ਦੇ ਕੰਢੇ ਜਾ ਕੇ ਡੇਰਾ ਲਾਉਣਾ।
ਤਹਿ ਇੱਕ ਪਿੰਗਲ ਆਂਖਣ ਹੀਨਾ, ਕਿਹ ਸਿੱਖ ਨੇ ਉਪਦੇਸ਼ਨ ਕੀਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉੱਥੇ ਇੱਕ ਪਿੰਗਲਾ ਰਹਿੰਦਾ ਸੀ, ਜਿਹਦੇ ਨਾਂ ਤੇ ਹੱਥ ਪੈਰ ਕੰਮ ਕਰਦੇ ਸਨ ਤੇ ਨਾ ਹੀ ਅੱਖਾਂ ਤੋਂ ਦਿਸਦਾ ਸੀ, ਅੰਨਾ ਸੀ। ਤੇ ਕਿਸੇ ਸਿੱਖ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਉਸ ਦੇ ਕੋਲ ਕੀਤੀ ਹੋਈ ਸੀ।
ਨਿਸ ਦਿਨ ਗੁਰ ਕੋ ਸਿਮਰਤ ਸੋਈ, ਕਹਿ ਕੇ ਅਬ ਨਹੀਂ ਮੇਰੋ ਕੋਈ।
ਸਤਿਗੁਰਾਂ ਦੀ ਕੀਰਤੀ ਨੂੰ ਉਸਨੇ ਸੁਣਿਆ ਸੀ ਤੇ ਰਾਤ ਦਿਨ ਉਹ ਜਿਹੜਾ ਪਿੰਗਲਾ ਹੈ ਨਾ, ਉਹ ਸਤਿਗੁਰਾਂ ਨੂੰ ਯਾਦ ਕਰਦਾ ਰਹਿੰਦਾ ਸੀ, ਕਹਿੰਦਾ ਸੀ ਅਬ ਨਹੀਂ ਮੇਰੋ ਕੋਈ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੇ ਤੋਂ ਬਗੈਰ ਦੁਨੀਆਂ ਦੇ ਵਿੱਚ ਮੇਰਾ ਹੋਰ ਕੋਈ ਸਹਾਇਕ ਨਹੀਂ।
ਮਿਲੇ ਗੁਰੂ ਸਭ ਜਗ ਕੇ ਦਾਤਾ, ਤਾਂ ਮੇਰੋ ਸੰਕਟ ਹੋਏ ਹਾਤਾ।
ਉਸਨੇ ਆਪਣੇ ਮਨ ਦੇ ਵਿੱਚ ਇਹ ਵਿਚਾਰਧਾਰਾ ਬਣਾਈ ਸੀ ਕਿ ਗੁਰੂ ਜੀ ਜਿਹੜੇ ਸਾਰੇ ਜਗ ਦੇ ਦਾਤਾ ਨੇ, ਜੇਕਰ ਮੈਨੂੰ ਮਿਲਣਗੇ ਤਾਂ ਹੀ ਮੇਰਾ ਜਿਹੜਾ ਸੰਕਟ ਹੈ ਨਾ ਉਹ ਖਤਮ ਹੋਏਗਾ।
ਚੱਲ ਪਹੁੰਚਣ ਕੀ ਸ਼ਕਤ ਨ ਮੇਰੀ, ਆਏ ਇਹਾਂ ਤਰ ਕਿਰਪਾ ਕਨੇਰੀ।
ਉਹ ਮਨ ਹੀ ਮਨ ਦੇ ਵਿੱਚ ਵਿਚਾਰਾਂ ਕਰਦਾ ਰਹਿੰਦਾ ਸੀ, ਅਰਦਾਸਾਂ ਕਰਦਾ ਰਹਿੰਦਾ ਸੀ ਕਿ ਹੇ ਗਰੀਬ ਨਵਾਜ, ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ, ਇੰਨੀ ਸਰੀਰਕ ਤਾਕਤ ਨਹੀਂ ਹੈ ਕਿ ਮੈਂ ਚੱਲ ਕੇ ਤੁਹਾਡੇ ਦਰਸ਼ਨਾਂ ਦੇ ਵਾਸਤੇ ਆ ਸਕਾਂ।
ਆਏ ਇਹਾਂ ਕਰ ਤਰ ਕਿਰਪਾ ਕਨੇਰੀ, ਇੱਥੇ ਹੀ ਆਣ ਕੇ ਮੇਰੇ ਤੇ ਕਿਰਪਾ ਕਰਨ ਤਾਂ ਹੀ ਚੰਗਾ ਹੈ।
ਇੱਕ ਤੇ ਮੈਂ ਚੱਲ ਨਹੀਂ ਸਕਦਾ ਤੇ ਦੂਸਰਾ ਵੇਖ ਨਹੀਂ ਸਕਦਾ, ਅੰਨਾ।
ਇਮ ਮਨ ਠਾਣ ਕਰਾ ਇੱਕ ਗ੍ਰਾਮੂ, ਗੁਰ ਸਿਮਰਤ ਤਹ ਕਰ ਬਿਸਰਾਮੂ।
ਭਾਵੇਂ ਕਿ ਸਤਿਗੁਰਾਂ ਨੇ ਅੱਗੇ ਜਾ ਕੇ ਡੇਰਾ ਲਾਉਣਾ ਸੀ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਦੀ ਮਨ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਾ ਨਾਂ ਦਾ ਇੱਕ ਪਿੰਡ ਸੀ ਉਸੇ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾ ਲਿਆ।
ਤਿਸ ਕੋ ਸੰਕਟ ਕਾਟਣ ਹੇਤਾ, ਉੱਤਰ ਪਰੇ ਤਹ ਕਿਰਪਾ ਨਕੇਤਾ।
ਉਸ ਦੇ ਸੰਕਟ ਨੂੰ, ਉਸ ਦੀ ਪੀੜਾ ਨੂੰ ਕੱਟਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਕਿਰਪਾ ਦੇ ਕਰਨੇ, ਉਹਨਾਂ ਨੇ ਕਰਾ ਨਾਂ ਦੇ ਪਿੰਡ ਦੇ ਵਿੱਚ ਆਪਣਾ ਡੇਰਾ ਸਜਾ ਲਿਆ।
ਸੁਪਟਨ ਕਰੇ ਤੁਰੰਗ ਲਗਾਵਨ, ਸੇਵਤ ਲਗੇ ਤ੍ਰਿਣ ਕੋ ਲਿਆਵਨ।
ਸਾਰਿਆਂ ਸਤਿਗੁਰਾਂ ਦੇ ਸੂਰਮਿਆਂ ਨੇ ਆਪਣੇ ਘੋੜਿਆਂ ਨੂੰ ਕਤਾਰਾਂ ਦੇ ਵਿੱਚ ਉੱਥੇ ਬੰਨ੍ਹ ਲਿਆ ਅਤੇ ਘਾਹ ਪੱਠੇ ਦੇ ਨਾਲ ਉਹਨਾਂ ਦੇ ਘੋੜਿਆਂ ਦੀ ਸੇਵਾ ਕਰਨ ਲੱਗੇ। ਰਸਦ ਖਰੀਦੀ ਗ੍ਰਾਮ ਮਝਾਰਾ, ਕਰਨ ਲੱਗੇ ਸਭ ਤਿਆਰ ਹਾਰਾ। ਪਿੰਡ ਦੇ ਵਿੱਚੋਂ ਜਾ ਕੇ ਸੁੱਕੀ ਰਸਦ ਖਰੀਦੀ ਹੈ ਅਤੇ ਫਿਰ ਆਹਾਰ ਪ੍ਰਸ਼ਾਦ ਪਾਣੀ ਤਿਆਰ ਕਰਨ ਲੱਗੇ। ਪਿੰਗਲ ਸੁਣੀ ਕੇ ਸਤਿਗੁਰ ਆਏ, ਪਾਇਓ ਆਨੰਦ ਅੰਗ ਨਹੀਂ ਮਾਏ। ਉਸ ਪਿੰਗਲੇ ਨੂੰ ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਕਵੀ ਜੀ ਲਿਖਦੇ ਨੇ, ਪਾਇਓ ਆਨੰਦ ਅੰਗ ਨਹੀਂ ਮਾਏ, ਇੰਨਾ ਜ਼ਿਆਦਾ ਉਹ ਆਨੰਦਿਤ ਹੋਇਆ ਹੈ, ਮਾਨੋ ਕਿ ਜਿਹੜੀ ਖੁਸ਼ੀ ਹੈ ਨਾ ਉਹਦੇ ਅੰਗਾਂ ਦੇ ਵਿੱਚ ਸਮਾਉਂਦੇ ਨੇ। ਰੁੜਤ ਚਲਤ ਨਿਕ ਸਿਓ ਤਜ ਗ੍ਰਾਮੂ, ਗੁਰ ਗੁਰ ਜਪਤ ਹਿਰਦੈ ਮੁਖ ਤਾਮੂ। ਰੁੜਦਿਆਂ ਰੁੜਦਿਆਂ ਮਾਨੋ ਕਿ ਪਿੰਡ ਦੇ ਵਿੱਚੋਂ ਬਾਹਰ ਨਿਕਲਿਆ ਹੈ, ਗੁਰੂ ਗੁਰੂ ਦੇ ਨਾਮ ਨੂੰ ਜਪਦਾ ਆਉਂਦਾ ਹੈ। ਜਿਸ ਥਲ ਸਤਿਗੁਰ ਥਿਰੇ ਸੁਹਾਵਤ, ਬੂਝ ਬੂਝ ਤਿਸ ਹੀ ਥਲ ਆਵਤ। ਜਿਹੜੀ ਜਗ੍ਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਕੇ ਸੋਭਾ ਪਾ ਰਹੇ ਸਨ, ਪੁੱਛ ਪੁਛਾ ਕੇ ਉਸੇ ਹੀ ਜਗ੍ਹਾ ਦੇ ਉੱਤੇ ਪਹੁੰਚ ਗਿਆ।
ਆਣ ਪ੍ਰਭੂ ਕੋ ਸੀਸ ਨਿਵਾਯੋ, ਸਨਮੁਖ ਬੈਠਤ ਬਾਕ ਲਾਯੋ।
ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿਰ ਨੂੰ ਨਿਵਾਇਆ, ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਹਿ ਗਿਆ ਅਤੇ ਫਿਰ ਉਸ ਨੇ ਅਰਜ ਕਰਨੀ ਸ਼ੁਰੂ ਕੀਤੀ।
ਇਨ ਬਾਤਨ ਤੇ ਰਾਵਰ ਨਾਮੂ, ਦੀਨਾ ਨਾਥ ਭਣੈ ਅਭਿਰਾਮੂ।
ਕਹਿੰਦਾ ਹੈ ਕਿ ਇਹਨਾਂ ਹੀ ਗੱਲਾਂ ਕਰਕੇ ਜਿਹੜੀਆਂ ਤੁਸੀਂ ਕਰਦੇ ਹੋ, ਤੁਹਾਡਾ ਨਾਮ ਮਾਨੋ ਕਿ ਦੀਨਾ ਨਾਥ ਆਖਿਆ ਜਾਂਦਾ।
ਤੁਮ ਬਿਨ ਨਹੀਂ ਕੋ ਜਗਤ ਹਮਾਰਾ, ਪਗ ਦ੍ਰਿਗ ਬਿਨ ਨਹੀਂ ਜਾਤ ਪਧਾਰਾ।
ਕਹਿੰਦਾ ਸੱਚੇ ਪਾਤਸ਼ਾਹ, ਦੁਨੀਆਂ ਦੇ ਵਿੱਚ ਮਾਨੋ ਕਿ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ, ਇੱਕ ਤੁਸੀਂ ਸਹਾਰੇ ਹੋ। ਪਗ ਦ੍ਰਿਗ ਬਿਨ ਨਹੀਂ ਜਾਤ ਪਿਆਨਾ। ਕਹਿੰਦਾ ਸੱਚੇ ਪਾਤਸ਼ਾਹ, ਮੈਂ ਚੱਲ ਨਹੀਂ ਸਕਦਾ, ਮੈਂ ਵੇਖ ਨਹੀਂ ਸਕਦਾ, ਇਸ ਕਰਕੇ ਕਿਤੇ ਵੀ ਆ ਜਾ ਨਹੀਂ ਸਕਦਾ।
ਰਾਯੋ ਪ੍ਰਤੀਖਤ ਆਸ ਤੁਮਾਰੀ, ਮਮ ਹਿਤ ਆਏ ਕਰੁਣਾ ਤਾਰੀ।
ਕਹਿੰਦਾ ਹੈ ਕਿ ਮੈਂ ਤੁਹਾਡੀ ਉਡੀਕ ਕਰ ਰਿਹਾ ਸਾਂ, ਮੇਰੀ ਉਡੀਕ ਨੂੰ ਤੁਸੀਂ ਪੂਰਾ ਕੀਤਾ ਸੱਚੇ ਪਾਤਸ਼ਾਹ, ਕਰੁਣਾ ਨੂੰ ਦਇਆ ਨੂੰ ਧਾਰਨ ਕੀਤਾ ਔਰ ਮੇਰੇ ਕੋਲ ਆ ਗਏ।
ਕੇਤਕ ਬਰਖ ਬਤੀਤੇ ਮੋਹੀ, ਸਿਮਰਨ ਕਰਤ ਸਦਾ ਗੁਰ ਤੋਹੀ।
ਹੇ ਸੱਚੇ ਪਾਤਸ਼ਾਹ, ਕਈ ਵਰੇ ਬਤੀਤ ਹੋ ਗਏ ਨੇ, ਸੱਚੇ ਪਾਤਸ਼ਾਹ ਮੈਂ ਤੁਹਾਨੂੰ ਹਮੇਸ਼ਾ ਯਾਦ ਕਰਦਾ ਰਿਹਾ।
ਆਏ ਮੋਹਿ ਨਿਵਾਜਣ ਹੇਤ, ਦੇਹੋ ਦ੍ਰਿਗ ਪਗ ਮੈਂ ਬਣੋ ਸੁਚੇਤ।
ਤੇ ਕਹਿੰਦਾ ਸੱਚੇ ਪਾਤਸ਼ਾਹ, ਜੇ ਐਡੀ ਦੂਰੋਂ ਆਣ ਕੇ ਮੈਨੂੰ ਨਿਵਾਜਿਆ ਹੈ, ਮੇਰੇ ਤੇ ਕਿਰਪਾ ਕੀਤੀ ਹੈ ਤੇ ਹੋਰ ਵਧੇਰੇ ਕਿਰਪਾ ਕਰੋ।
ਦੇਹੋ ਦ੍ਰਿਗ ਪਗ ਮੈਂ ਬਣੋ ਸੁਚੇਤ।
ਸੱਚੇ ਪਾਤਸ਼ਾਹ, ਮੈਨੂੰ ਪੈਰਾਂ ਦਾ ਦਾਨ ਬਖਸ਼ ਦਿਓ, ਭਾਵ ਕਿ ਮੈਂ ਪਿਘਲਾ ਹਾਂ, ਮੈਨੂੰ ਰਾਜ਼ੀ ਕਰ ਦਿਓ। ਮੈਂ ਅੱਖਾਂ ਤੋਂ ਅੰਨਾ ਹਾਂ, ਵੇਖ ਨਹੀਂ ਸਕਦਾ, ਸੱਚੇ ਪਾਤਸ਼ਾਹ ਮੈਨੂੰ ਸੁਜਾਖਾ ਕਰ ਦਿਓ ਤਾਂ ਕਿ ਮੈਂ ਸੁਚੇਤ ਹੋ ਜਾਵਾਂ।
ਗੁਰ ਟਿਗ ਸਿੱਖਣ ਬਾਕ ਸੁਣਾਏ, ਚਰਨ ਕਮਲ ਕੀ ਲਿਹੋ ਰਜ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਉਸ ਵੇਲੇ ਲਾਗਲੇ ਸਿੱਖਾਂ ਨੇ ਬਚਨ ਕੀਤਾ। ਲਾਗਲੇ ਸਿੱਖਾਂ ਨੇ ਆਖਿਆ, ਕਹਿੰਦੇ ਨੇ ਚਰਨ ਕਮਲ ਕੀ ਰਜ ਲਿਹੋ ਪਾਏ। ਕਹਿੰਦੇ ਨੇ ਕਿ ਸਤਿਗੁਰਾਂ ਦੇ ਚਰਨ ਕਮਲਾਂ ਦੀ ਜਿਹੜੀ ਧੂੜੀ ਹੈ ਨਾ, ਉਹਨੂੰ ਆਪਣੀ ਅੱਖਾਂ ਦੇ ਵਿੱਚ ਪਾ ਲੈ।
ਧਾਰੇ ਹੋਇਓ ਪਾਇਨ ਗੁਰ ਕੋ ਚੀਨ, ਲੇ ਤਿੰਨ ਅੰਗਰੀ ਕਸਾਵਨ ਕੀਨ।
ਕਹਿੰਦੇ ਨੇ ਸਤਿਗੁਰਾਂ ਦੀ ਚਰਨ ਕਮਲਾਂ ਦੀ ਧੂੜੀ ਨੂੰ ਆਪਣੀ ਅੱਖਾਂ ਦੇ ਵਿੱਚ ਪਾ ਲੈ, ਔਰ ਇਸ ਤੋਂ ਇਲਾਵਾ ਧਰਿਓ ਉਪਾਇਨ ਗੁਰੂ ਕੋ ਚੀਨ, ਇਹ ਦੇਖ ਸਤਿਗੁਰਾਂ ਦੇ ਚਰਨ ਕਮਲਾਂ ਦਾ ਜੋੜਾ ਪਿਆ ਹੈ, ਇਸ ਜੋੜੇ ਨੂੰ ਆਪਣੇ ਅੰਗਾਂ ਦੇ ਉੱਤੇ ਘਸਾ ਲੈ। ਲੇ ਤਿੰਨ ਅੰਗਰੀ ਕਸਾਵਣ ਕੀਨ, ਉਹਨੇ ਉਸੇ ਤਰ੍ਹਾਂ ਕੀਤਾ, ਮਾਨੋ ਕਿ ਲੈ ਕੇ ਸਤਿਗੁਰਾਂ ਦੇ ਜੋੜੇ ਨੂੰ ਆਪਣੇ ਸਰੀਰ ਦੇ ਉੱਤੇ ਜਦੋਂ ਹੀ ਘਸਾਇਆ ਤੇ ਮਾਨੋ ਕਿ ਲੱਤਾਂ ਪੈਰਾਂ ਦੀ ਸ਼ਕਤੀ ਵਾਪਸ ਆ ਗਈ, ਜਿਹੜਾ ਪਿੰਗਲਾ ਸੀ ਨਾ ਉਹ ਠੀਕ ਹੋ ਗਿਆ।
ਜਬ ਨੇਤਰਨ ਕੇ ਵਿੱਚ ਤਿੰਨ ਪਾਈ, ਭਈ ਆਖ ਜਨ ਪ੍ਰਥਮ ਬਣਾਈ।
ਤੇ ਜਦੋਂ ਹੀ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਉਸਨੇ ਆਪਣੀ ਅੱਖਾਂ ਦੇ ਵਿੱਚ ਪਾਈ, ਕਵੀ ਜੀ ਲਿਖਦੇ ਨੇ, ਭਈ ਆਖ ਜਨ ਪ੍ਰਥਮ ਬਣਾਈ, ਉਸੇ ਤਰ੍ਹਾਂ ਅੱਖਾਂ ਦੇ ਵਿੱਚੋਂ ਵਿਖਣਾ ਸ਼ੁਰੂ ਹੋਇਆ ਜਿਵੇਂ ਮਾਨੋ ਕਿ ਨਵੀਆਂ ਅੱਖਾਂ ਮਿਲ ਗਈਆਂ ਹੋਣ। ਇਸ ਤਰ੍ਹਾਂ ਹੋਇਆ।
ਗੁਰ ਬਾਪ ਸੁੰਦਰ ਪਿਖਿਓ ਅਗਾਰੀ, ਬਾਰ ਬਾਰ ਹੋਵਤ ਬਲੇਹਾਰੀ।
ਹੁਣ ਬਿਲਕੁਲ ਠੀਕ ਹੋ ਗਿਆ ਹੈ, ਅੱਖਾਂ ਦੇ ਵਿੱਚੋਂ ਦਿਸਣਾ ਸ਼ੁਰੂ ਹੋਇਆ ਹੈ। ਸਤਿਗੁਰਾਂ ਦੇ ਸੁੰਦਰ ਸਰੂਪ ਦਾ ਉਸਨੇ ਦਰਸ਼ਨ ਕੀਤਾ। ਬਾਰ ਬਾਰ ਮਨ ਹੋ ਕੇ ਸਤਿਗੁਰਾਂ ਦੇ ਸਰੂਪ ਤੋਂ ਬਲਿਹਾਰ ਜਾਂਦਾ ਹੈ।
ਕਹਿੰਦਾ, ਧੰਨ ਗੁਰੂ ਜਿਮ ਸੁਣਿਓ ਬਸ਼ੇਖਾ, ਤਥਾ ਬਿਲੋਚਨ ਤੇ ਅਬ ਦੇਖਾ।
ਕਹਿੰਦਾ, ਧੰਨ ਹੋ ਗੁਰੂ ਜੀ, ਤੁਸੀਂ ਧੰਨ ਹੋ, ਜਿਸ ਤਰ੍ਹਾਂ ਦਾ ਤੁਹਾਡੇ ਬਾਰੇ ਸੁਣਿਆ ਸੀ ਉਸੇ ਤਰ੍ਹਾਂ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਤੁਹਾਨੂੰ ਮੈਂ ਆਪਣੀ ਅੱਖਾਂ ਦੇ ਨਾਲ ਵੇਖ ਲਿਆ।
ਨਿਤ ਦੀਨਨ ਪਰ ਕਿਰਪਾ ਧਾਰੋ, ਹਮ ਸਮ ਪਤ ਤਿਨ ਪੁੰਜ ਆਧਾਰੋ।
ਕਹਿੰਦਾ, ਸੱਚੇ ਪਾਤਸ਼ਾਹ ਨਿਤਾ ਪ੍ਰਤੀ ਤੁਸੀਂ ਦੀਨਾਂ ਦੇ ਉੱਤੇ ਇਸੇ ਤਰ੍ਹਾਂ ਦੀ ਕਿਰਪਾ ਨੂੰ ਧਾਰਨ ਕਰਦੇ ਹੋ। ਮੇਰੇ ਵਰਗੇ ਸੱਚੇ ਪਾਤਸ਼ਾਹ ਪਤਾ ਨਹੀਂ ਕਿੰਨਿਆਂ ਦਾ ਤੁਸੀਂ ਉਧਾਰ ਕੀਤਾ ਹੋਵੇਗਾ।
ਇਹਤੇ ਆਦਿਕ ਬਹੁ ਉਸਤਤ ਕੀਨਸ, ਸਤਿਗੁਰੂ ਕਿਰਪਾ ਦ੍ਰਿਸ਼ਟ ਦੁੱਖ ਹੀਨਸ।
ਇਸ ਤਰੀਕੇ ਦੇ ਨਾਲ ਬਹੁਤ ਪ੍ਰਕਾਰ ਦੀ ਉਸਨੇ ਸਤਿਗੁਰਾਂ ਦੀ ਉਸਤਤੀ ਕੀਤੀ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਿਹਰ ਦੀ ਨਜ਼ਰ ਦੇ ਨਾਲ ਉਸ ਨੂੰ ਤੱਕਿਆ ਅਤੇ ਸਾਰੇ ਦੇ ਸਾਰੇ ਦੁੱਖ ਉਸਦੇ ਦੂਰ ਕਰ ਦਿੱਤੇ। ਇਸ ਤਰੀਕੇ ਦੇ ਨਾਲ ਅੰਨੇ ਅਤੇ ਪਿੰਗਲੇ ਦੇ ਉੱਤੇ ਸਤਿਗੁਰਾਂ ਨੇ ਕਿਰਪਾ ਕੀਤੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੀ ਇਸ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਏ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।